नाम श्री वाहे गुरु साहेब जी, जो जन पाओ भगत कछ जान ताकाओ आचार्य कहो, ज्यों जल जल मह पैस नानिक स त्यों ढोर मिलो जो लाहो, जो जन पाओ भगत कछु जान ताकाओ आचार्य कहो, ज्यों जल जल मह पैस नानिक स त्यों ढोर मिलो जो लाहो, हर के लोगा मैं ताओ मत का पूरा, जाओ तन कासी तज है कबीरा, रमैया कहा नेहुरा रहाओ, कहत कबीरा सुन हो रे लोई, परम ना भूल हो कोई, क्या काशी क्या उखर मग हर, राम हृदय जाओ होई, कहत कबीरा सुन हो रे लोई, परम ना भूल हो कोई, क्या काशी क्या उखर मग हर, राम हृदय जाओ होई।
वाहिगुरु जी का खालसा, वाहिगुरु जी की फतेह। परम सन्मान योग तख्त चवर दे मालक धन धन साहिब श्री गुरु ग्रंथ साहिब जी महाराज जी दी पावन पवित्र हजूरी अंदर सुभाए मान सत संगी जनो, आओ सतगुरु धन गुरु रामदास महाराज जी दे पवित्र अस्थान गुरुद्वारा मंजी साहिब दीवान हाल विखे सतगुरों ने बैठन दा सतगुरु दी हजूरी अंदर सुभाग प्राप्त होया है, जो अमृत वेले महाराज जी ने प्रकाश मन हुंदिया श्री हरिमंदर साहिब विखे पवित्र हुक्मनामा मनुखता दे भले लई बख्शिया है। गुरु दी कृपा बख्शिश दा सदका आपां इस शब्द नू विचारना है। आओ एक बार विचार दी आरंभता तो पहला आप जी एकाग्रता बख्श दिया, आप जी रसना पवित्र करो, आखो जी सतनाम श्री वाहे गुरु साहेब जी।
जो जान पाओ भगत कछ जान ताकाओ आचार्य कहो।
अज दा ए पावन मुख वाक तन गुरु ग्रंथ साहिब सच्चे पातशाह जी दे 692 अंग ते सुशोभित है। तनासरी राग अंदर भगत कबीर साहब जी दा वचन है। भगत कबीर साहब ਆਪਾਂ ਸੰਗਤ ਵਿੱਚ ਬੈਠੇ ਹਾਂ, ਜਿਨ੍ਹਾਂ ਨੇ ਸਲੋਕਾਂ ਵਿੱਚ ਕਿਹਾ ਸੀ, ਕਹਿਣ ਲੱਗੇ ਕਬੀਰ ਇਹ ਤਨ ਜਾਏਗਾ ਸਕੋ ਤੇ ਲਿਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋੜ। ਤਨ ਨੇ ਬਿਨਸ ਜਾਣਾ, ਇੱਥੇ ਲੱਖਾਂ ਕਰੋੜਾਂ ਵਾਲੇ ਨੰਗੇ ਪੈਰ ਚਲੇ ਗਏ। ਨਾਲ ਹੀ ਫਿਰ ਅਗਲਾ ਬਚਨ ਵਰਤਿਆ, ਕਹਿਣ ਲੱਗੇ ਕਬੀਰ ਇਹ ਤਨ ਜਾਏਗਾ ਕਵਨੇ ਮਾਰਗ ਲਾਏ, ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ। ਕਹਿਣ ਲੱਗੇ ਤੂੰ ਸਤ ਸੰਗਤ ਕਰ, ਪਰਮੇਸ਼ਵਰ ਦੇ ਗੁਣਾਂ ਨੂੰ ਗਾ, ਤਨ ਨੇ ਜ਼ਰੂਰ ਬਿਨਸਨਾ ਹੈ। ਉਹ ਭਗਤ ਕਬੀਰ ਸਾਹਿਬ ਮਹਾਂਪੁਰਖ ਦਾ ਇਹ ਸ਼ਬਦ ਹੈ ਤੇ ਆਰੰਭਤਾ ਵਿੱਚ ਜੋ ਬਚਨ ਵਰਤੇ, ਕਹਿਣ ਲੱਗੇ ਜੋ ਜਨ ਭਾਉ ਭਗਤ ਕੱਛ ਜਾਣੈ। ਜੋ ਜਨ, ਜਿਹੜਾ ਸੇਵਕ, ਜਿਹੜਾ ਮਨੁੱਖ, ਭਾਉ ਭਾਉ ਦਾ ਆਖਰੀ ਅਰਥ ਹੈ ਪ੍ਰੇਮ, ਭਗਤ ਕੱਛ ਜਾਣੈ, ਜਿਹੜਾ ਮਨੁੱਖ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਕਰਦਾ ਹੈ, ਪਰਮੇਸ਼ਵਰ ਦੇ ਚਰਨਾਂ ਵਿੱਚ ਪ੍ਰੀਤ ਜੋੜਦਾ ਹੈ, ਤਾ ਕਹੋ ਅਚਰਜ ਕਾਹੋ, ਇਹਦਾ ਅਰਥ ਵਰਤਿਆ। ਕਹਿਣ ਲੱਗੇ ਉਸ ਮਨੁੱਖ ਦੀ ਬਿਰਤੀ ਇੱਕ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਜਾਂਦੀ ਆ, ਇਹ ਕੋਈ ਅਨੋਖੀ ਤੇ ਅਸਚਰਜ ਬਾਤ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ ਆ, ਜਿਹੜਾ ਇੱਕ ਪਰਮੇਸ਼ਵਰ ਦੇ ਚਰਨਾਂ ਵਿੱਚ ਆਪਣੀ ਪ੍ਰੀਤ ਜੋੜਦਾ, ਉਹ ਸਹਿਜੇ ਹੀ ਇੱਕ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ। ਸਤਿਗੁਰੂ ਦੀ ਬਾਣੀ ਆਪ ਜੀ ਪੜੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪ੍ਰੀਤ ਦਾ ਬੜਾ ਜ਼ਿਕਰ ਮਿਲਦਾ। ਸਤਿਗੁਰੂ ਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਵੀ ਕਹਿਣਗੇ, ਕਹਿਣ ਲੱਗੇ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਕਟੈ, ਮੈਂ ਤੋ ਮੂਲ ਮੈਗੀ ਲਈ ਜੀ ਸਟੈ। ਹੇ ਪਰਮਾਤਮਾ, ਮੇਰੀ ਪ੍ਰੀਤ ਤੇਰੇ ਨਾਲ ਟੁੱਟੇ ਨਾ, ਕਿਉਂਕਿ ਮੈਂ ਤੈਨੂੰ ਜਿੰਦ ਭੇਟ ਕਰਕੇ ਤੇਰੇ ਨਾਲ ਪ੍ਰੀਤ ਪਾਈ ਹੈ। ਉਹਨਾਂ ਦਾ ਸ਼ਬਦ ਆਰੰਭ ਹੁੰਦਾ, ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸ਼ਰਵਨ ਬਾਣੀ ਸੋ ਜਸ ਪੂਰ ਰਾਖਿਓ, ਮਨ ਸੋ ਮਦਕਰ ਕਰੋ ਚਰਨ ਹਿਰਦੇ ਧਰੋ, ਅੰਮ੍ਰਿਤ ਰਾਮ ਨਾਮ ਪਾਖੋ। ਭਗਤ ਰਵਿਦਾਸ ਸਾਹਿਬ ਕਹਿੰਦੇ ਆ, ਮੇਰਾ ਚਿੱਤ ਪਰਮੇਸ਼ਵਰ ਦੇ ਨਾਮ ਵਿੱਚ ਜੁੜਿਆ, ਨੇਤਰਾਂ ਨਾਲ ਮੈਂ ਦੀਦਾਰ ਕਰਦਾ, ਕੰਨਾਂ ਨਾਲ ਪਰਮੇਸ਼ਵਰ ਦਾ ਨਾਮ ਸੁਣਦਾ, ਰਸਨਾ ਨਾਲ ਪਰਮੇਸ਼ਵਰ ਦਾ ਨਾਮ ਜਪਦਾ ਹਾਂ, ਮਨ ਨੂੰ ਮੈਂ ਭੌਰਾ ਬਣਾਇਆ। ਇੱਕ ਕਿਰਪਾ ਕਰੀ ਪਰਮਾਤਮਾ, ਮੇਰੀ ਤੇਰੇ ਨਾਲ ਪ੍ਰੀਤ ਬਣੀ ਹੈ, ਮੇਰੀ ਪ੍ਰੀਤ ਤੇਰੇ ਨਾਲ ਟੁੱਟੇ ਨਾ। ਤੇ ਜੇ ਕੋਈ ਪੁੱਛੇ ਇਹ ਭਗਤ ਜੀ ਪ੍ਰੀਤ ਤੁਹਾਡੀ ਬਣੀ ਕਿਵੇਂ, ਤੇ ਭਗਤ ਜੀ ਅੱਗੇ ਕਹਿੰਦੇ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਪਾਪ ਬਿਨ ਭਗਤ ਨਾ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰਸਿਓ ਪੈਦ ਰਾਖੋ, ਰਾਜਾ ਰਾਮ ਮੇਰੀ। ਕਹਿਣ ਲੱਗੇ ਸਤ ਸੰਗਤ ਤੋਂ ਬਿਨਾਂ ਭਾਵਨਾ ਜਨਮ ਨਹੀਂ ਲੈਂਦੀ, ਤੇ ਭਾਵਨਾ ਤੋਂ ਬਿਨਾਂ ਰੱਬੀ ਭਗਤੀ ਨਹੀਂ, ਤੇ ਭਗਤੀ ਤੋਂ ਬਿਨਾਂ ਮਨੁੱਖਾ ਜਨਮ ਕਦੀ ਸਫਲ ਨਹੀਂ ਹੁੰਦਾ। ਮੈਂ ਬੇਨਤੀ ਤਾਂ ਕਹਿ ਰਿਹਾ, ਇੱਥੇ ਬਾਬਾ ਸਾਹਿਬ ਨੇ ਕਿਹਾ, ਕਹਿਣ ਲੱਗੇ ਜੋ ਜਨ ਭਾਉ ਭਗਤ ਕੱਛ ਜਾਣੈ, ਜਿਹੜਾ ਪਰਮੇਸ਼ਵਰ ਦੀ ਭਗਤੀ ਵਿੱਚ ਥੋੜਾ ਜਿਹਾ ਵੀ ਜੁੜ ਜਾਏ। ਭਗਤ ਜੀ ਕਹਿੰਦੇ, ਤਾ ਕਹੋ ਅਚਰਜ ਕਾਹੋ, ਕਹਿਣ ਲੱਗੇ ਫਿਰ ਕੋਈ ਅਨੋਖੀ ਜਾਂ ਅਸਚਰਜ ਬਾਤ ਨਹੀਂ, ਸੱਚ ਇਹ ਵੀ ਜਿਹੜਾ ਭਗਤੀ ਨਾਲ ਜੁੜਦਾ ਹੈ ਉਹ ਪਰਮੇਸ਼ਵਰ ਦੇ ਚਰਨਾਂ ਵਿੱਚ ਅਭੇਦ ਹੋ ਜਾਂਦਾ ਹੈ।
ਜਿਉ ਜਲ ਜਲ ਮਹਿ ਪੈਸ ਨਾਨਕ ਸਹਿ, ਤਿਉ ਢੋਰ ਮਿਲਿਓ ਜੋ ਲਾਹੋ।
ਅੱਗੇ ਇੱਕ ਬਚਨ ਵਰਤਿਆ, ਕਹਿਣ ਲੱਗੇ ਜਿਉ ਜਲ ਜਲ ਮਹਿ ਪੈਸ ਨਾਨਕ ਸਹਿ, ਜਿਵੇਂ ਪਾਣੀ ਵਿੱਚ ਪਾਣੀ ਮਿਲਾ ਦਈਏ ਪਰਤ ਕੇ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਜਦੋਂ ਕੋਈ ਪਰਮੇਸ਼ਵਰ ਦੇ ਨਾਮ ਵਿੱਚ ਜੁੜਦਾ ਤੇ ਨਾਮ ਜਪਣ ਵਾਲਾ ਪਰਮੇਸ਼ਵਰ ਵਿੱਚ ਇਸ ਤਰ੍ਹਾਂ ਅਭੇਦ ਹੋ ਜਾਂਦਾ ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਵੱਖ ਨਹੀਂ ਹੁੰਦਾ, ਪਰਮੇਸ਼ਵਰ ਦੀ ਭਗਤੀ ਕਰਨ ਵਾਲਾ ਵੀ ਪਰਮੇਸ਼ਵਰ ਦਾ ਰੂਪ ਹੋ ਜਾਂਦਾ। ਨਾਲ ਅੱਗੇ ਇੱਕ ਬਚਨ ਵਰਤਿਆ, ਤਿਉ ਢੁਰ ਮਿਲਿਓ ਜਲਾਹੋ, ਢੁਰ ਦਾ ਇੱਥੇ ਅਰਥ ਹੈ ਢਲ ਜਾਣਾ, ਨਰਮ ਪੈ ਜਾਣਾ, ਆਪਾ ਭਾਵ ਗਵਾ ਕੇ। ਕਹਿਣ ਲੱਗੇ ਇਸੇ ਤਰ੍ਹਾਂ ਭਗਤ ਕਬੀਰ ਜਿਹਨੂੰ ਲੁਕਾਈ ਜੁਲਾਹਾ ਸ਼ਬਦ ਵਰਤਦੀ ਆ, ਉਹ ਆਪਾ ਭਾਵ ਗਵਾ ਕੇ ਪਰਮੇਸ਼ਵਰ ਦੇ ਚਰਨਾਂ ਵਿੱਚ ਅਭੇਦ ਹੋ ਗਿਆ। ਮੈਂ ਫਿਰ ਬੇਨਤੀ ਕਰਾਂ, ਭਗਤ ਕਬੀਰ ਸਾਹਿਬ ਦੇ ਨਾ ਜੀ ਚਾਰ ਸਲੋਕ ਆਉਂਦੇ ਆ ਲੜੀਵਾਰ ਨੇ, ਉਸ ਪਰਮੇਸ਼ਵਰ ਵਿੱਚ ਕਿਵੇਂ ਅਭੇਦ ਹੋਇਆ ਜਾ ਸਕੇ। ਉਹਨਾਂ ਪਹਿਲਾਂ ਚਾਰੋਂ ਸਲੋਕਾਂ ਵਿੱਚ ਇੱਕ ਇੱਕ ਧਰਮ ਦੀ ਪੌੜੀ ਚੜਾਇਆ ਤੇ ਕਿਵੇਂ ਤੂੰ ਅਭੇਦ ਹੋਵੇਂ। ਪਹਿਲਾ ਬਚਨ ਵਰਤਿਆ, ਕਹਿਣ ਲੱਗੇ ਕਬੀਰ ਰੋੜਾ ਹੋਏ ਰੋ ਬਾਟ ਕਾ, तज मन का अभिमान ऐसा कोई दास होए ताहे मिले भगवान। पहला शब्द वरत्या तू राह विच पए एक रोड़े दी तरह बन, रोड़े नू कोई रास्ते विच पए नू सज्जे कर दे खब्बे कर दे, उहदे अंदर कोई गिला नहीं। कहन लगे अपना अहंकार अंदरों गवा दे, अपनी बिरती रोड़े दी तरह बना, तेनू कोई चंगा शब्द कहे मंदा शब्द कहे तेरे ते प्रभाव ना पाए। जदों कोई इस तरह जुड़दा है ते बाबा जी ने कहा ऐसा कोई दास होए ताहे मिले भगवान, वह परमेश्वर नाल जुड़दा है। फिर उन्हां दूसरा श्लोक कहा नाल ही कह लगे नहीं रोड़ा ठीक नहीं, रोड़ा रस्ते विच पए जांदे लोकां दे पैर विच ठेडा वजदा दुख दिंदा, तू अपना जीवन मिट्टी वर्गा बना। मिट्टी कदी किसे नूं धूड़ कदी किसे नूं ठेडा नहीं मारदी। शब्द वरत्या कहन लगे कबीर रोड़ा हुआ तो क्या पया, पंथी को दुख दे ऐसा तेरा दास है ज्यों धरनी मैं खे। कहन लगे अपने आप दी बिरती एक मिट्टी वाली बना, मिट्टी किसे नूं ठेडा नहीं मारदी दुख नहीं दिंदी, ते जे तू अपना सुभा एक मिट्टी दी तरह बनाएगा धूड़ दी तरह बनाएगा तू परमेश्वर विच अपेद हो जाएगा। क्योंकि बाणी विच बाबे फरीद साहब ने भी कहा है कह लगे फरीदा खाक ना निंदी है खाकू जेड़ ना कोए, जीव दिया पैरा तले मुया उपर होए। खाक कदी ना निंद बंदे तेनू ए जोंदे जागदे पैरा थले रहिंदी आ, परत के जदों किते चढ़ाई कर दे तेनू उपर आके तेरी पत भी ढकदी आ। कदी बाणी विच इहनू कहा माता तरत महत, धरती एक वड्डी मां है जिथे ए रिजक दिंदी आ मनुख दा मल मूत्र सांभदी आ। बाबे कबीर साहब ने कहा अपनी बिरती रोड़े वर्गी नहीं, तू अपनी बिरती मिट्टी वर्गी तूड़ वर्गी बना, क्योंकि वह किसी नूं दुख नहीं दिंदी। फिर तीसरा बचन आप ही फिर कह दिता कह लगे कबीर जे तू कदी मिट्टी भी बन जाए वह भी उड़ के राहगीरां दे अंगां नूं तन दे कपड़ियां नूं मैला कर दी आ, नहीं तू मिट्टी ना बन। वेखो किवें पौड़ी दर पौड़ी चढ़ा रहे ने धर्म दी। कह लगे किन्ना चंगा होवे तू मिट्टी दी थां पानी बन, क्योंकि पानी मैल उतारदा ते है पानी किसे नूं मैल लाउंदा नहीं, पानी सब दी प्यास बुझाउंदा है। ते बाबा साहब ने तीजा श्लोक वरत्या कह लगे कबीर खे हुई तो क्या पया, जो उड लागे अंग हर जन ऐसा चाहिए ज्यो पानी सरबंग। तू अपना सुभा दे परमेश्वर विच अपेद होना है पानी वर्गा बना। वेखो पानी दे कोल भावे पशु आवे पंछी आवे मनुख आवे, याद रखो कदी किसे नाल बितकरा नहीं करदा, जेड़ा उन्हूं पींदे प्यास बुझाउंदा। ते फिर आप ही तीजा बचन कह के पानी बन, फिर कहिंदे पानी भी ठीक नहीं। भगत कबीर साहब नूं पुछो क्यों, कहन लगे पानी भी कदी गर्म हुंदा है कदी ठंडा हुंदा है, कदी लोकां नूं गर्म होके दुख दिंदा कदी ठंडा होके दुख दिंदा है। ते पुछिया भगत कबीर साहब पहला रोड़ा शब्द वरत्या, फिर खे शब्द मिट्टी शब्द वरत्या, फिर पानी शब्द वरत्या, ते जे मनुख दा जीवन पानी वर्गा नहीं ते फिर किहो जिहा होवे। भगत कबीर साहब फिर चौथा वचन वरतदे आ कहन लगे कबीर पानी हुआ तो क्या पया, सीरा ताता होए हर जन ऐसा चाहिए जैसा हर ही होए। कह लगे रब दे प्यार वाला ते एव जा चाहिदा है, रब नू प्रीत करन वाला ते एव जा चाहिदा है जिव जा परमात्मा उनू जप जप के उदे विच ही समा जाए। बाबा साहब ने इत्थे जिहड़ा वचन वरत्या कह लगे थोड़ा जा कोई अपने हिरदे अंदर परमेश्वर दी भगती करे ए अश्चर्य बात नहीं, ओ मनुख जिवें पानी विच पानी मिलके अपेद हो जांदा वक करना मुश्किल है। भगत कबीर साहब कहन लगे भगत कबीर ने जिन्हू लुकाई जुलाहा शब्द वरत दिया परमेश्वर दी भगती करके ओदे नाल प्रीत पाके ओदे विच अपेद हो चुके ने। भगत कबीर साहब दे मैं बचन तुहानू होर कहा, भगत साहब ने ते इथो तक कहा सी भगत जी नू कहा भगत जी लोग तुहानू निंददे आ निंदिया करदे आ। भगत कबीर साहब कहन लगे की होया, भगत कबीर साहब कहिंदे कबीर लोग के निंदा बपड़ा जय मन नाही ज्ञान ਰਾਮ ਕਬੀਰਾ ਰਬ ਰਹੇ ਅਵਰ ਤਜੇ ਸਭ ਕਾਮ। ਲੋਕ ਕੀ ਨਿੰਦਿਆ ਕਰਨਗੇ, ਸਾਚੇ ਕਬੀਰ ਤੇ ਰਾਮ ਇੱਕ ਹੋ ਗਿਆ। ਕਬੀਰ ਪਰਮੇਸ਼ਵਰ ਵਿੱਚ ਅਭੇਦ ਹੋ ਗਿਆ। ਇੱਥੇ ਬਟਨ ਵਰਤਿਆ ਜੋ ਜਲ ਜਲ ਮੈਂ ਪੈਸ ਨਾ ਨਿਕਸੈ, ਜਿਵੇਂ ਪਾਣੀ ਪਾਣੀ ਵਿੱਚ ਰਲ ਜਾਏ ਪਰਤ ਕੇ ਵੱਖ ਨਹੀਂ ਹੁੰਦਾ, ਇਸੇ ਤਰ੍ਹਾਂ ਤਿਉਂ ਢੁਰ ਮਿਲਿਓ ਜਲਾਹੋ। ਇਸੇ ਤਰ੍ਹਾਂ ਕਬੀਰ ਨੇ ਆਪਾ ਭਾਵ ਗਵਾ ਕੇ, ਕਬੀਰ ਜੁਲਾਹਾ ਪਰਮੇਸ਼ਵਰ ਵਿੱਚ ਅਭੇਦ ਹੋ ਚੁੱਕਾ ਹੈ।
ਹਰ ਕੇ ਲੋਗਾ ਮੈਂ ਤਾਉ ਮਤ ਕਾ ਪੂਰਾ।
ਰਹਾਉ ਵਾਲੀ ਤੁਕ ਤੋਂ ਪਹਿਲਾਂ ਸ਼ਬਦ ਵਰਤਦੇ ਆ, ਕਹਿਣ ਲੱਗੇ ਹਰ ਕੇ ਲੋਗਾ, ਹੇ ਪਰਮਾਤਮਾ ਦੇ ਲੋਗੋ, ਮੈਂ ਤੋਂ ਮਤ ਕਾ ਪੂਰਾ। ਭੂਰਾ ਦਾ ਇੱਥੇ ਅਰਥ ਭੂਲਾ। ਕਹਿਣ ਲੱਗੇ ਮੈਂ ਤੇ ਭੂਲਾ ਜਿਹਾ ਸਿੱਧਾ ਜਿਹਾ, ਮੈਨੂੰ ਕੋਈ ਬਹੁਤੀ ਮਤ ਨਹੀਂ। ਇਹ ਸ਼ਬਦ ਤਾਂ ਕਹਿ ਰਹੇ ਨੇ, ਮੈਂ ਇੱਕ ਬੇਨਤੀ ਪਹਿਲਾਂ ਹੀ ਆਪ ਜੀ ਨੂੰ ਕਹਿ ਰਿਹਾ, ਅੱਗੇ ਸ਼ਬਦ ਆਉਣਗੇ। ਅਸਲ ਵਿੱਚ ਕਾਸ਼ੀ ਤੇ ਮਗਹਰ ਦੋ ਸ਼ਹਿਰ ਨੇ ਜਿਹਦੀ ਗਾਥਾ ਮਹਾਰਾਜ ਅੱਗੇ ਕਹਿਣਗੇ, ਇਹ ਥੋੜਾ ਧਿਆਨ ਨਾਲ ਸੁਣਿਓ। ਕਾਸ਼ੀ ਜਿਹਨੂੰ ਬਨਾਰਸ ਜਾਂ ਵਾਰਾਨਸੀ ਵੀ ਕਿਹਾ ਜਾਂਦਾ, ਇਹ ਵੀ ਯੂਪੀ ਵਿੱਚ ਹੈ ਤੇ ਜਿਹੜਾ ਮਗਹਰ ਹੈ ਇਹ ਯੂਪੀ ਦਾ ਇੱਕ ਬਸਤੀ ਜ਼ਿਲ੍ਹਾ ਪੈਂਦਾ, ਉਹਦੇ ਅੰਦਰ ਇੱਕ ਨਗਰ ਪੈਂਦਾ ਮਗਹਰ। ਲੋਕਾਈ ਦੀ ਇੱਕ ਇਹ ਵਿਉਂਤਬੰਦੀ ਜਾਂ ਇੱਕ ਮਤ ਪ੍ਰਚਲਿਤ ਕੀਤਾ ਹੋਇਆ ਸੀ ਕਿ ਕੋਈ ਬੰਦਾ ਸਾਰੀ ਜ਼ਿੰਦਗੀ ਚੰਗੇ ਕਰਮ ਕਰੇ, ਧਰਮ ਕਮਾਵੇ, ਬੰਦਗੀ ਕਰੇ, ਕਰਮ ਚੰਗੇ ਕਰੇ, ਪਰ ਜੇ ਮਰਨ ਵੇਲੇ ਅੰਤਲਾ ਸਮਾਂ ਮਗਹਰ ਆ ਗਿਆ ਨਾ ਉਹਦਾ, ਉਹ ਬੰਦਾ ਖੋਤੇ ਦੀ ਗਧੇ ਦੀ ਜੂਨ ਵਿੱਚ ਪਏਗਾ। ਤੇ ਜੇ ਕੋਈ ਬੰਦਾ ਚੰਗੇ ਮਾੜੇ ਕਰਮ ਜਿੰਨੇ ਮਰਜ਼ੀ ਕਰੇ, ਭਾਵੇਂ ਕੋਈ ਭੈੜੇ ਕਰਮ ਕਰੇ, ਅੰਤਲਾ ਸਮਾਂ ਉਹਦਾ ਜੇ ਕਾਂਸੀ ਦੀ ਧਰਤੀ ਤੇ ਆ ਗਿਆ ਤੇ ਉਹ ਬੰਦਾ ਸਵਰਗ ਵਿੱਚ ਲਿਆ ਜਾਏਗਾ। ਇਹ ਮਤ ਪ੍ਰਚਲਿਤ ਸੀ ਤੇ ਭਗਤ ਕਬੀਰ ਸਾਹਿਬ ਜਿਹੜਾ ਇੱਥੇ ਬਚਨ ਕਹਿੰਦੇ ਆ, ਕਹਿਣ ਲੱਗੇ ਹਰ ਕੇ ਲੋਗਾ ਮੈਂ ਤੋਂ ਮਤ ਕਾ ਭੂਰਾ। ਕਹਿਣ ਲੱਗੇ ਮੈਂ ਤੇ ਮਤ ਦਾ ਭੋਲਾ ਜਿਹਾ ਬੰਦਾ, ਸਾਰੀ ਜ਼ਿੰਦਗੀ ਕਾਂਸੀ ਬਤੀਤ ਕੀਤੀ ਤੇ ਅੰਤਲਾ ਸਮਾਂ ਮਗਹਰ ਵਿੱਚ ਆ ਗਿਆ। ਜੇ ਮੈਂ ਸਿਆਣਾ ਹੁੰਦਾ ਤੁਹਾਡੇ ਮੁਤਾਬਕ, ਉਹਨਾਂ ਦੇ ਮੁਤਾਬਕ, ਫਿਰ ਮੈਂ ਕਾਂਸੀ ਕਿਉਂ ਛੱਡਦਾ। ਉਹ ਕਹਿਣ ਲੱਗੇ ਮੈਂ ਤੇ ਭੋਲਾ ਜਿਹਾ ਬੰਦਾ, ਮੈਂ ਤੇ ਕਾਂਸੀ ਵਿੱਚ ਸਾਰੀ ਜ਼ਿੰਦਗੀ ਬਨਾਰਸ ਰਿਹਾ ਤੇ ਕਬੀਰ ਅੰਤ ਵੇਲੇ ਮਗਹਰ ਆ ਗਿਆ, ਮੈਂ ਭੋਲਾ ਜਿਹਾ ਮਨੁੱਖ ਵਾਂ।
ਜਾਉ ਤਨ ਕਾਸੀ ਤਜਹਿ ਕਬੀਰਾ ਰਮਈਆ ਕਹਾ ਨਿਹੋਰਾ।
ਹੁਣ ਇੱਥੇ ਜ਼ਿਕਰ ਕਰ ਦਿੱਤਾ, ਜਾਉ ਤਨ ਕਾਸੀ ਤਜਹਿ ਕਬੀਰਾ। ਜਦੋਂ ਭਗਤ ਕਬੀਰ ਸਾਹਿਬ ਜੀ ਕਾਂਸੀ ਤਜ ਛੱਡ ਦਿੰਦੇ ਆ, ਕਹਿਣ ਲੱਗੇ ਜੇ ਭਗਤ ਕਬੀਰ ਸਾਹਿਬ ਕਾਂਸੀ ਛੱਡ ਕੇ ਮਗਰ ਆਉਂਦਾ ਤੇ ਫਿਰ ਵਚਨ ਵਰਤਿਆ ਰਮਈਆ ਕਹਾ ਨਿਹੋਰਾ। ਇੱਥੇ ਨਿਹੋਰੇ ਦਾ ਅਰਥ ਪਰ ਉਪਕਾਰ, ਉਪਕਾਰ ਰੱਬ ਦੀ ਬਖਸ਼ਿਸ਼। ਕਹਿਣ ਲੱਗੇ ਜੇ ਕਾਂਸੀ ਕਬੀਰ ਦਾ ਅੰਤਲਾ ਵੇਲਾ ਆਉਂਦਾ, ਲੋਕਾਂ ਕਹਿਣਾ ਸੀ ਇਹਨੇ ਕਰਮ ਚੰਗੇ ਨਹੀਂ ਕੀਤੇ, ਪਰ ਫਿਰ ਵੀ ਕਾਂਸੀ ਚੜਾਈ ਕਰ ਗਿਆ ਤੇ ਇਹ ਪਰਮੇਸ਼ਵਰ ਦੇ ਦਰ ਪ੍ਰਵਾਨ ਹੋ ਗਿਆ। ਪਰ ਕਹਿਣ ਲੱਗੇ ਨਹੀਂ, ਮੈਂ ਤੇ ਰੱਬ ਦਾ ਸਿਮਰਨ ਕਰਨ ਵਾਲਾ, ਪਰਮੇਸ਼ਵਰ ਦੀ ਭਗਤੀ ਕਰਨ ਵਾਲਾ ਤੇ ਰੱਬ ਦੀ ਬਖਸ਼ਿਸ਼ ਹੈ, ਮੈਂ ਬਖਸ਼ਿਸ਼ ਦਾ ਸਦਕਾ ਮਗਰ ਆ ਗਿਆ। ਪਰ ਮਗਹਰ ਆ ਕੇ ਵੀ ਮੇਰਾ ਭਲਾ ਹੋ ਗਿਆ, ਕਿਉਂਕਿ ਇਹ ਰੱਬ ਦੇ ਨਾਮ ਦਾ ਪਰਉਪਕਾਰ ਹੈ। ਮੇਰੀ ਫਿਰ ਬੇਨਤੀ ਨੂੰ ਥੋੜਾ ਜਿਹਾ ਸੁਣਿਓ। ਵੇਖੋ ਬਾਣੀ ਵਿੱਚ ਇਹ ਬਚਨ ਆਉਂਦਾ ਭਗਤ ਕਬੀਰ ਸਾਹਿਬ ਦਾ ਹੀ, ਕਹਿਣ ਲੱਗੇ ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹਡੰਬੈ ਸਗਲੀ ਸੈਨ ਤਰਾਈ। ਮਨ ਦਾ ਪਾਪੀ ਬੰਦਾ ਭਾਵੇਂ ਬਨਾਰਸ ਦੀ ਧਰਤੀ ਤੇ ਚੜਾਈ ਕਰ ਜਾਏ, ਇਹ ਤੁਹਾਡਾ ਮਤ ਹੈ ਕਿ ਇੱਥੇ ਮਰਨ ਵਾਲੇ ਦਾ ਭਲਾ ਹੁੰਦਾ, ਪਰ ਭਗਤ ਕਬੀਰ ਸਾਹਿਬ ਕਹਿੰਦੇ ਜੇ ਪਾਪ ਕਰਨ ਕੀਤੇ ਤੇ ਨਰਕਾਂ ਤੋਂ ਬਚੇਗਾ ਨਹੀਂ। ਦੂਸਰਾ ਵਚਨ ਨਾਲ ਹੀ ਵਰਤਿਆ, ਕਹਿਣ ਲੱਗੇ ਹਰ ਕਾ ਸੰਤ ਮਰੈ ਹਡੰਬੈ, ਰੱਬ ਦੇ ਪਿਆਰ ਵਾਲਾ ਭਾਵੇਂ ਮਗਹਰ ਦੀ ਧਰਤੀ ਤੇ ਪ੍ਰਾਣ ਤਿਆਗ ਦੇ, ਇਹ ਤੁਹਾਡਾ ਮਤ ਹੈ। ਇੱਥੇ ਤਿਆਗਣ ਵਾਲਾ ਜੂਨਾਂ ਵਿੱਚ ਪੈਂਦਾ, ਪਰ ਸਾਚੇ ਵੇ ਕਹਿਣ ਲੱਗੇ ਸਗਲੀ ਸੈਨ ਤਰਾਈ, ਜਿਹਨੇ ਰੱਬ ਦੇ ਨਾਮ ਨਾਲ ਪ੍ਰੀਤ ਪਾਈਏ ਉਹ ਆਪਣਾ ਤੇ ਭਲਾ ਕਰਦਾ, ਉਹ ਹੋਰਨਾਂ ਦਾ ਵੀ ਭਲਾ ਕਰ ਦਿੰਦਾ, ਕਿਉਂਕਿ ਇਹ ਨਾਮ ਦੀ ਬਖਸ਼ਿਸ਼ ਹੈ, ਇਹ ਪ੍ਰੀਤ ਦੀ ਗੱਲ ਹੈ। ਮੈਂ ਜ਼ਰੂਰ ਆਪ ਜੀ ਨੂੰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਜੀ ਪੜ੍ਹੋ, ਜਿੱਥੇ ਪ੍ਰੀਤ ਆ ਜਾਏ ਨਾ ਰੱਬੀ, ਸਾਚੇ ਬੇਬਾਣੀ ਆਖਦੀ ਉੱਥੇ ਰੀਤ ਮਿਟ ਜਾਂਦੀ ਆ। ਹੋਣਗੀਆਂ ਦੁਨਿਆਵੀ ਲੋਕਾਂ ਲਈ ਜਿੱਥੇ ਰੱਬੀ ਪ੍ਰੀਤ ਹੈ। ਭਗਤ ਭਾਈ ਗੁਰਦਾਸ ਸਾਹਿਬ ਉਹਨਾਂ ਤੇ ਕਈ ਉਦਾਹਰਣਾਂ ਦੇ ਕੇ ਕਿਹਾ, ਕਹਿਣ ਲੱਗੇ ਸਿੱਖ ਦੀ ਪ੍ਰੀਤ ਗੁਰੂ ਨਲਚਾਈ ਦੀ ਕਿਹੋ ਜੀ ਹੈ। 6 ਉਦਾਹਰਣਾਂ ਇੱਕ ਥਾਂ ਦਿੰਦੇ ਆ। ਕਹਿਣ ਲੱਗੇ ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਆ, ਜਿੰਨਾ ਖੁੱਲਾ ਪਾਣੀ ਹੋਵੇ ਮੱਛੀ ਓਨਾ ਹੀ ਪ੍ਰਸੰਨ ਹੈ। ਇਸੇ ਤਰ੍ਹਾਂ ਜਿਵੇਂ ਜਿਵੇਂ ਕੋਈ ਗੁਰਸਿੱਖ ਨਾਮ ਜਪਦਾ, ਗੁਰਬਾਣੀ ਨਾਮ ਨਾਲ ਜੁੜਦਾ, ਉਹਦੇ ਅੰਦਰ ਓਨਾ ਹੀ ਰੱਬੀ ਪ੍ਰੀਤ ਪਾ ਕੇ ਮੱਛੀ ਦੀ ਤਰ੍ਹਾਂ ਖੇੜਾ ਆ ਜਾਂਦਾ। ਦੂਸਰਾ ਬਚਨ ਵਰਤਿਆ, ਕਹਿਣ ਲੱਗੇ ਜਿਵੇਂ ਦੀਵੇ ਨਾਲ ਪਤੰਗੇ ਦੀ ਪ੍ਰੀਤ ਹੈ, ਭਾਵੇਂ ਪਤੰਗੇ ਨੂੰ ਪਤਾ ਮੈਂ ਦੀਵੇ ਕੋਲ ਜਾਵਾਂਗਾ ਇਹ ਅੱਗ ਮੈਨੂੰ ਸਾੜ ਦਏਗੀ, ਪਰ ਕਹਿਣ ਲੱਗੇ ਭਾਵੇਂ ਉਹਦੀਆਂ ਅੱਖਾਂ ਸਾਹਮਣੇ ਪਤੰਗੇ ਸੜਦੇ ਆ, ਪਰ ਦੀਵਾ ਜਿਹੜਾ ਪਤੰਗਾ ਉਹ ਫਿਰ ਵੀ ਦੀਵੇ ਵਿੱਚ ਜਾ ਕੇ ਆਪਣਾ ਆਪ ਕੁਰਬਾਨ ਕਰ ਦਿੰਦਾ। ਇਸ ਤਰ੍ਹਾਂ ਪ੍ਰੀਤ ਚਾਹੀਦੀ ਆ। ਤੇ ਤੀਸਰਾ ਬਚਨ ਵਰਤਿਆ, ਜਿਵੇਂ ਕਮਲ ਦੇ ਫੁੱਲ ਤੇ ਭੌਰੇ ਦੀ ਪ੍ਰੀਤ ਹੈ, ਉਹ ਸੁਗੰਧ ਵਿੱਚ ਇੰਨਾ ਕੋ ਲੀਨ ਹੋ ਜਾਂਦਾ ਹੈ, ਭਾਵੇਂ ਉਹ ਕਮਲ ਦਾ ਫੁੱਲ ਪੱਤਿਆਂ ਨੂੰ ਸੰਕੋਚਦਾ, ਵਿੱਚੇ ਭੌਰਾ ਪ੍ਰਾਣ ਤਿਆਗ ਦਿੰਦਾ, ਪਰ ਭੌਰਾ ਕਦੀ ਕਮਲ ਤੋਂ ਮੁੱਖ ਨਹੀਂ ਮੋੜਦਾ ਆਪਣਾ, ਉਹਦੀ ਪ੍ਰੀਤ ਹੈ। ਚੌਥਾ ਬਚਨ ਵਰਤਿਆ, ਆਕਾਸ਼ ਜਿੰਨਾ ਖੁੱਲਾ ਹੋਵੇ ਪੰਛੀ ਓਨਾ ਹੀ ਉੱਡ ਕੇ ਉਡਾਰੀ ਮਾਰ ਕੇ ਪ੍ਰਸੰਨ ਹੈ, ਰੱਬ ਦੇ ਨਾਮ ਵਾਲਾ ਜਿੰਨਾ ਨਾਮ ਜਪੇ ਉਹ ਜਪ ਜਪ ਕੇ ਓਨਾ ਹੀ ਰੱਬੀ ਪ੍ਰੀਤ ਪਾ ਕੇ ਪ੍ਰਸੰਨ ਹੁੰਦਾ। ਪੰਜਵਾਂ ਬਚਨ ਵਰਤਿਆ, ਕਹਿਣ ਲੱਗੇ ਆਕਾਸ਼ ਵਿੱਚ ਬੱਦਲ ਬਣ ਜਾਣ, ਘਟਾ ਕਨ ਕੋਰ ਹੋਵੇ ਤੇ ਮੋਰ ਤੇ ਬਬੀਹੇ ਪਹਿਲਾਂ ਪਾਉਂਦੇ ਆ, ਸੱਚ ਜਾਣੀ ਰੱਬ ਦੇ ਨਾਮ ਦੀ ਗੱਲ ਚੱਲੇ, ਸਤ ਸੰਗਤ ਦੀ ਗੱਲ ਚੱਲੇ, ਪ੍ਰੀਤ ਬਣ ਬੰਦਾ ਰੱਬ ਦਾ ਨਾਮ ਜਪ ਕੇ ਸਤ ਸੰਗਤ ਕਰਕੇ ਅੰਤਰ ਤੌਰ ਤੇ ਪ੍ਰਸੰਨ ਹੋ ਜਾਂਦਾ। 6ਵਾਂ ਬਚਨ ਵਰਤਿਆ, ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਕਹਿਣ ਲੱਗੇ ਹਿਰਨ ਨੂੰ ਜਦੋਂ ਘੰਡੇ ਹੇੜੇ ਦੀ ਆਵਾਜ਼ ਸੁਣਦੀ ਆ, ਭਾਵੇਂ ਉਹਨੂੰ ਸ਼ਿਕਾਰੀ ਮੌਤ ਦੇ ਘਾਟ ਉਤਾਰ ਦੇ, ਪਰ ਸੱਚੇ ਦੇ ਘੰਡੇ ਹੇੜੇ ਦੀ ਆਵਾਜ਼ ਹਿਰਨ ਦੇ ਕੰਨ ਵਿੱਚ ਪੈਣ ਦੀ ਦੇਰ ਹੈ, ਉਹ ਇੱਕ ਵਾਰ ਦੌੜ ਕੇ ਘੰਡੇ ਹੇੜੇ ਦੀ ਆਵਾਜ਼ ਵਾਲੇ ਪਾਸੇ ਜਾਂਦਾ। ਇੰਨੇ ਬਚਨ ਕਹਿ ਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਕਹਿਣ ਲੱਗੇ ਰੱਬ ਦੇ ਪਿਆਰ ਕਰਨ ਵਾਲਾ ਰੱਬ ਦਾ ਸੰਤ, ਰੱਬ ਨੂੰ ਪ੍ਰੀਤ ਕਰਨ ਵਾਲਾ ਰੱਬ ਦਾ ਭਗਤ, ਸੱਚ ਜਾਣੋ ਜਿਵੇਂ ਇਹ ਦੁਨਿਆਵੀ ਤੌਰ ਤੇ ਇਹਨਾਂ ਜੀਵਾਂ ਦੀ ਪ੍ਰੀਤ ਹੈ, ਉਹ ਵਾਰ ਵਾਰ ਨਾਮ ਜਪ ਕੇ ਪਰਮੇਸ਼ਵਰ ਦੀ ਭਗਤੀ ਕਰਕੇ ਸ਼ਬਦ ਨਾਲ ਜੁੜ ਕੇ ਉਹਦੀ ਕਦੀ ਤ੍ਰਿਸ਼ਨਾ ਮਿਟਦੀ ਨਹੀਂ, ਉਹ ਦਿਨੋ ਦਿਨ ਤਾਂਗ ਰੱਬੀ ਨਾਮ ਦੀ ਵੱਧਦੀ ਜਾਂਦੀ ਆ, ਉਹਦੇ ਅੰਦਰ ਪ੍ਰੀਤ ਹੈ। ਭਾਈ ਗੁਰਦਾਸ ਸਾਹਿਬ ਦਾ ਬਚਨ ਹੁੰਦਾ, ਕਹਿਣ ਲੱਗੇ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸੁਵਾਸ ਜੈਸੇ ਤ੍ਰਿਪਤ ਨਾ ਮਧਬ ਕੋ, ਉਡਤ ਆਕਾਸ਼ ਆਸ਼ ਘਟੈ ਨਾ ਬਿਹੰਗ ਕੀ। ਸ਼ਬਦ ਵਰਤਿਆ, ਘਟਾ ਕੰਨ ਘੋਰ ਮੋਰ ਚਾਤਰ ਕ੍ਰਿਧੈ ਉਲਾਸ, ਨਾਦ ਬਾਦ ਸੁਣ ਰਾਤ ਘਟੈ ਨਾ ਕੁਰੰਗ ਕੀ, ਤੈਸੇ ਪ੍ਰੈ ਪ੍ਰੇਮ ਰਸ ਰਸ ਕਰ ਰਸਾਲ ਸੰਤ, ਕਹਿ ਲੱਗੇ ਇਸੇ ਤਰ੍ਹਾਂ ਘਟਤ ਨਾ ਤ੍ਰਿਸ਼ਨਾ ਪ੍ਰਬਲ ਅੰਗ ਅੰਗ ਕੀ। ਇਹਨੂੰ ਬਾਬਾ ਕਬੀਰ ਸਭ ਕਹਿ ਰਹੇ ਨੇ, ਕਹਿਣ ਲੱਗੇ ਜਦੋਂ ਕਿਸੇ ਦੀ ਨਾਮ ਨਾਲ ਪ੍ਰੀਤ ਪਏ, ਗੁਰੂ ਨਾਲ ਪ੍ਰੀਤ ਪਏ। ਆਪ ਜੀ ਗੁਰ ਇਤਿਹਾਸ ਵਿੱਚੋਂ ਪੜ੍ਹੋ, ਗਿਆਨੀ ਅਰਜਨ ਸਿੰਘ ਜੀ ਨੇ ਏਕ ਓਟ ਏਕੋ ਆਧਾਰ ਪੁਸਤਕ ਵਿੱਚ ਜ਼ਿਕਰ ਕੀਤਾ ਹੈ, ਜਦੋਂ ਕੋਈ ਗੁਰੂ ਨੂੰ ਅੰਦਰੋਂ ਚੇਤਾ ਕਰਕੇ ਪ੍ਰੀਤ ਕਰਦਾ ਹੈ ਨਾ, ਤਾਂ ਕਲਗੀਧਰ ਜੀ ਦੇ ਦਿਹਾੜੇ ਆ ਰਹੇ ਨੇ, ਅੱਗੇ ਪ੍ਰਕਾਸ਼ ਪੁਰਬ ਵੀ ਆ ਰਿਹਾ ਤੇ ਉਹ ਦਿਨ ਵੀ ਆ ਰਹੇ ਨੇ ਜਿਨ੍ਹਾਂ ਦਿਨਾਂ ਵਿੱਚ ਬੇਅੰਤ ਸ਼ਹਾਦਤਾਂ ਹੋਣੀਆਂ। ਮੈਂ ਬੇਨਤੀ ਤਾਂ ਕਹਿਣ ਲੱਗਿਆ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਦਿਨ ਦਰਬਾਰ ਸਜਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਜਥਾ ਆਇਆ। ਵੇਖੋ ਗੁਰੂ ਪ੍ਰੀਤ ਕਿਵੇਂ ਜਾਣਦਾ, ਜਥੇ ਦੇ ਅੰਦਰ ਇੱਕ ਨਿੱਕੀ ਜੀ ਉਮਰ ਦੀ ਬੱਚੀ ਉਹ ਜਥੇ ਦੇ ਵਿੱਚ ਸ਼ਾਮਲ ਹੋ ਕੇ ਆਈ। ਉਂਜ ਬਾਹਰੀ ਤੌਰ ਤੇ ਉਹ ਯਤੀਮ ਹੈ, ਉਹਦੇ ਮਾਂ ਬਾਪ ਕੋਈ ਨਹੀਂ, ਪਰ ਉਹਦੇ ਅੰਦਰ ਇੱਕ ਇੰਨੀ ਪ੍ਰੀਤ ਹੈ, ਅੰਦਰ ਇੰਨੀ ਇੱਕ ਲਾਲਸਾ ਹੈ ਕਿ ਗੁਰੂ ਕਲਗੀਧਰ ਜੀ ਨੂੰ ਜਦੋਂ ਮੈਂ ਨਮਸਕਾਰ ਕਰਾਂ, ਸਤਿਗੁਰੂ ਮੈਨੂੰ ਬੁਲਾ ਕੇ ਕਹਿਣ ਕਿ ਤੂੰ ਮੇਰੀ ਧੀ ਹੈ, ਤੂੰ ਮੇਰੀ ਬੇਟੀ ਹੈ। ਨਿੱਕੀ ਜੀ ਬੱਚੀ ਦੀ ਪ੍ਰੀਤ ਵੇਖੋ। ਇਤਿਹਾਸ ਹੈ ਕਿ ਜਥੇ ਨੇ ਨਮਸਕਾਰ ਕੀਤੀ ਤੇ ਸੰਗਤ ਵਿੱਚ ਬੈਠ ਗਏ। ਗੁਰੂ ਅੰਤਰਜਾਮੀ ਕਲਗੀਧਰ ਮਹਾਰਾਜ ਆਪਣੇ ਚੌੜ ਬਰਦਾਰ ਸਿੱਖ ਭਾਈ ਆਲਮ ਸਿੰਘ ਨੂੰ ਆਖਦੇ, ਆਲਮ ਸਿੰਘ ਉਹ ਥੰਮ ਕੋਲ ਬੈਠੀ ਹੋਈ ਬੱਚੀ ਨੂੰ ਉਠਾ ਕੇ ਲੈ ਕੇ ਆਵੋ। ਭਾਈ ਆਲਮ ਸਿੰਘ ਗਿਆ, ਬੜੇ ਪਿਆਰ ਨਾਲ ਉਹਨੇ ਨਿੱਕੜੀ ਜੀ ਬੱਚੀ ਨੂੰ ਥੰਮ ਕੋਲ ਬੈਚੀ ਨੂੰ ਉਠਾਇਆ ਤੇ ਗੁਰੂ ਕਲਗੀਧਰ ਜੀ ਦੇ ਕੋਲ ਜਦੋਂ ਆਈ ਬੱਚੀ, ਮਹਾਰਾਜ ਉਹਦੇ ਸੀਸ ਤੇ ਹੱਥ ਰੱਖਦੇ ਆ। ਕਲਗੀਧਰ ਮਹਾਰਾਜ ਇੱਕ ਬਚਨ ਆਖਦੇ ਆ, ਕਹਿਣ ਲੱਗੇ ਸੰਗਤ ਜੀ ਇਹ ਬੱਚੀ ਦੇ ਅੰਦਰ ਲਾਲਸਾ ਹੈ, ਇਹਦੇ ਅੰਦਰ ਇੱਕ ਪ੍ਰੀਤ ਹੈ, ਤਾਂਗ ਹੈ ਕਿ ਸਤਿਗੁਰੂ ਮੈਨੂੰ ਧੀ ਕਹਿ ਕੇ ਬੇਟੀ ਕਹਿ ਕੇ ਪੁਕਾਰਨ। ਸਾਡੇ ਚਾਰ ਪੁੱਤਰ ਨੇ, ਚਾਰ ਸਾਹਿਬਜ਼ਾਦੇ, ਅੱਜ ਤੋਂ ਬਾਅਦ ਇਹ ਜਿੱਥੇ ਚਾਰ ਪੁੱਤਰ ਨੇ ਉੱਥੇ ਮਹਾਰਾਜ ਕਹਿਣ ਲੱਗੇ ਇਹ ਬੱਚੀ ਸਾਡੀ ਧੀ ਹੈ, ਸਾਡੀ ਬੇਟੀ ਹੈ। ਮਹਾਰਾਜ ਪੁੱਛਦੇ ਆ ਸੰਗਤ ਅੰਦਰ, ਕਹਿਣ ਲੱਗੇ ਬੇਟਾ ਤੇਰਾ ਨਾਮ ਕੀ ਹੈ? ਉਸ ਬੱਚੀ ਨੇ ਕਿਹਾ, ਸਤਿਗੁਰੂ ਮੇਰਾ ਨਾਮ ਹੈ ਬਸੰਤ, ਬੀਬੀ ਬਸੰਤ। ਗੁਰੂ ਕਲਗੀਧਰ ਜੀ ਨੇ ਰਸਨਾ ਤੋਂ ਬਚਨ ਕਿਹਾ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਵਕਤ ਆਏਗਾ ਤੈਨੂੰ ਸੰਗਤਾਂ ਨਮਸਕਾਰਾਂ ਕਰਨਗੀਆਂ, ਤੂੰ ਨਾਮ ਵਿੱਚ ਇੰਨਾ ਪਿੱਜ ਜਾਏਗੀ, ਬੰਦਗੀ ਵਿੱਚ ਇੰਨਾ ਪਰਪੱਕ ਹੋਏਗੀ, ਤੈਨੂੰ ਇਤਿਹਾਸ ਦੇ ਪੰਨਿਆਂ ਵਿੱਚ ਬਸੰਤ ਕੌਰ ਕਹਿ ਕੇ ਪੁਕਾਰਿਆ ਜਾਏਗਾ। ਉਸ ਬੱਚੀ ਨੇ ਬਾਅਦ ਵਿੱਚ ਅਮਰ ਦੀ ਦਾਤ ਲਈ ਬਸੰਤ ਕੌਰ ਉਹਦਾ ਨਾਮ ਰੱਖਿਆ ਗਿਆ। ਮੈਂ ਬੇਨਤੀ ਕਹਿ ਰਿਹਾ, ਪ੍ਰੀਤ ਕੀ ਹੈ? ਤੇ ਆਪ ਜੀ ਨੂੰ ਪਤਾ ਹੋਵੇ ਪੋਹ ਦਾ ਮਹੀਨਾ ਆ ਰਿਹਾ, ਜਿਸ ਦਿਨ ਸਤਿਗੁਰੂ ਆਨੰਦਪੁਰ ਸਾਹਿਬ ਛੱਡਦੇ ਆ, ਮੁਗਲ ਤੇ ਪਹਾੜੀਏ ਕਸਮਾਂ ਖਾਂਦੇ ਆ, ਜਦੋਂ ਸਤਿਗੁਰੂ ਆਨੰਦਪੁਰ ਸਾਹਿਬ ਛੱਡਦੇ ਆ, ਉਦੋਂ ਜਥੇ ਦੇ ਵਿੱਚ ਉਹ ਬੱਚੀ, ਉਹ ਬੀਬੀ ਬਸੰਤ ਕੌਰ ਵੀ ਸਤਿਗੁਰੂ ਦੇ ਨਾਲ ਸੀ। ਇਤਿਹਾਸ ਹੈ ਕਿ ਇੱਕ ਮੁਗਲ ਦੇ ਹੱਥ ਆ ਗਈ ਇਹ ਬੱਚੀ, ਜਥੇ ਵਿੱਚੋਂ ਵਿਚੜੀ ਕਿਉਂਕਿ ਕਾਲੀ ਬੋਲੀ ਰਾਤ ਸੀ, ਤੇ ਇੱਕ ਮੁਗਲ ਪਾਪੀ ਦੇ ਪਾਪੀ ਨੇ ਇਹਨੂੰ ਪਕੜਿਆ, ਆਪਣੇ ਘਰ ਲੈ ਗਿਆ, ਤੇ ਉਹ ਆਪਣੀ ਬੇਗਮ ਮਨਾਉਣਾ ਚਾਹੁੰਦਾ। ਇਹਦੇ ਮਨ ਵਿੱਚੋਂ ਅਰਦਾਸ ਕੀਤੀ, ਕਲਗੀਧਰ ਪਾਤਸ਼ਾਹ ਮੈਂ ਕੇਵਲ ਤੇ ਕੇਵਲ ਤੁਹਾਨੂੰ ਪਿਤਾ ਬਣਾਇਆ, ਮੈਂ ਤੁਹਾਡੀ ਧੀ ਵਾਂ, ਕਿਰਪਾ ਕਰੀ ਮੇਰੀ ਪੱਤ ਦੀ ਰਖਵਾਲੀ ਕਰੀ, ਮੈਂ ਆਪਣੀ ਪੱਤ ਨੂੰ ਦਾਗ ਨਹੀਂ ਲੱਗਣ ਦੇਣਾ। ਤੇ ਆਪ ਜੀ ਨੂੰ ਪਤਾ ਹੋਵੇ ਇਹ ਬੱਚੀ ਬਸੰਤ ਕੌਰ ਜ਼ਾਲਮ ਇਹਨੂੰ ਘਰ ਲੈ ਗਿਆ, ਉਸੇ ਜ਼ਾਲਮ ਦੀ ਤਲਵਾਰ ਖੋ ਕੇ ਪਹਿਲਾਂ ਇਸ ਬੱਚੀ ਨੇ ਉਸ ਜ਼ਾਲਮ ਨੂੰ ਮੌਤ ਦੇ ਘਾਟ ਉਤਾਰਿਆ, ਬਾਅਦ ਵਿੱਚ ਇਸ ਬੀਬੀ ਬਸੰਤ ਕੌਰ ਨੇ ਆਪਣੇ ਪੇਟ ਅੰਦਰ ਤਲਵਾਰ ਮਾਰ ਕੇ, ਕਿਉਂਕਿ ਮੈਂ ਗੁਰੂ ਦੇ ਦਰ ਇੱਜ਼ਤ ਪੱਤ ਮਰਿਆਦਾ ਨਾਲ ਜਾਣਾ, ਆਪਣੇ ਆਪ ਨੂੰ ਸ਼ਹੀਦ ਕਰ ਲਿਆ ਸੀ। ਅੱਜ ਵੀ ਇਤਿਹਾਸ ਵਿੱਚ ਇਹਨੂੰ ਸੰਗਤਾਂ ਨਮਸਕਾਰਾਂ ਕਰਦੀਆਂ ਨੇ। ਬੇਨਤੀ ਮੈਂ ਕਹਿ ਰਿਹਾ ਜਿਹਦੀ ਪ੍ਰੀਤ ਹੈ, ਭਗਤ ਕਬੀਰ ਸਾਹਿਬ ਜੀ ਨੇ ਇੱਥੇ ਬਚਨ ਵਰਤਿਆ, ਕਹਿਣ ਲੱਗੇ ਮੇਰੀ ਉਸ ਮਾਲਕ ਨਾਲ ਪ੍ਰੀਤ ਬਣ ਗਈ ਆ। ਲੋਕ ਭਾਵੇਂ ਭਗਤ ਕਬੀਰ ਸਾਹਿਬ ਨੂੰ ਭੋਲਾ ਕਹਿੰਦੇ ਆ, ਪਰ ਸੱਚ ਬੇ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਹੈ। ਕਬੀਰ ਭਾਵੇਂ ਮਗਹਰ ਦੀ ਧਰਤੀ ਤੇ ਆ ਗਿਆ, ਪਰ ਮਗਹਰ ਦੀ ਧਰਤੀ ਤੇ ਵੀ ਭਲਾ ਹੁੰਦਾ ਹੈ।
ਰਹਾਉ ਕਹਤ ਕਬੀਰ ਸੁਨ ਹੋ ਰੇ ਲੋਈ, ਪਰਮ ਨਾ ਭੁੱਲ ਹੋ ਕੋਈ।
ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਆ, ਕਹਿਣ ਲੱਗੇ ਹੇ ਲੁਕਾਈ ਸੁਣ ਲੈਣਾ ਕਰੋ, ਤੁਸੀਂ ਇਸ ਤਰ੍ਹਾਂ ਭਰਮ ਦੇ ਵਿੱਚ ਨਾ ਪਇਓ। ਜਿਸ ਤਰ੍ਹਾਂ ਇਹ ਕਿਹਾ ਜਾਂਦਾ ਹੈ, ਕਿਉਂਕਿ ਇਹਦਾ ਮੁੱਖ ਭਾਵ ਹੈ, ਜਿਵੇਂ ਇਹ ਗੱਲ ਪ੍ਰਚਲਿਤ ਕਰ ਦਿੱਤੀ ਗਈ ਕਿ ਮਗਹਰ ਦੀ ਧਰਤੀ ਤੇ ਮਰਨ ਵਾਲਾ ਜੂਨਾਂ ਵਿੱਚ ਭਟਕਦਾ ਹੈ, ਭਗਤ ਕਬੀਰ ਸਾਹਿਬ ਕਹਿੰਦੇ ਤੁਸੀਂ ਭਰਮ ਵਿੱਚ ਨਹੀਂ ਪੈਣਾ ਹੈ।
ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜਾਉ ਹੋਈ।
ਇੱਥੇ ਸ਼ਬਦ ਦਾ ਅਖੀਰ ਤੇ ਕਹਿ ਦਿੱਤਾ, ਕਹਿਣ ਲੱਗੇ ਕਿਆ ਕਾਸੀ ਕੀ ਕਾਂਸੀ ਕਿਆ ਉਖਰ ਮਗਹਰ। ਉਖਰ ਜਿਹੜਾ ਸ਼ਬਦ ਆਇਆ ਇਹਦਾ ਅਖਰੀ ਅਰਥ ਹੈ ਕੱਲਰ ਧਰਤੀ, ਤੇ ਕੱਲਰ ਧਰਤੀ ਉਹਨੂੰ ਕਿਹਾ ਜਾਂਦਾ ਜਿਹੜੀ ਕੰਕਰੀਟ ਵਾਲੀ, ਪੱਥਰ ਵਾਲੀ, ਸੋਰੇ ਵਾਲੀ ਹੋਵੇ, ਜਿਹਦੇ ਤੇ ਬੀਜ ਪਾਓ ਬੀਜ ਗਲ ਤੇ ਜਾਂਦਾ ਕਦੀ ਉਗਦਾ ਨਹੀਂ, ਉਹਨੂੰ ਕੱਲਰ ਕਿਹਾ ਜਾਂਦਾ। ਤੇ ਮਗਹਰ ਦੀ ਧਰਤੀ ਨੂੰ ਕਲਰਾਛੀ, ਕੱਲਰ ਵਾਲੀ ਧਰਤੀ ਕਿਹਾ ਜਾਂਦਾ। ਬਾਬਾ ਸਾਹਿਬ ਕਹਿੰਦੇ ਆ ਕਿਆ ਕਾਸ਼ੀ ਕਿਆ ਉਖਰ ਮਗਹਰ, ਕਹਿਣ ਲੱਗੇ ਕੀ ਕਾਂਸੀ ਤੇ ਕੀ ਮਗਹਰ। ਸੱਚ ਇਹ ਹੈ ਰਾਮ ਹਿਰਦੈ ਜੋ ਹੋਈ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ ਤੇ ਨਾਮ ਦੀ ਬਦੌਲਤ ਉਹਦਾ ਭਲਾ ਹੁੰਦਾ, ਉਹ ਆਪਣੇ ਮਨੁੱਖੇ ਜਨਮ ਜੀਵਨ ਨੂੰ ਸਵਾਰ ਜਾਂਦਾ, ਨਾਮ ਦੀ ਬਦੌਲਤ ਕਿਰਪਾ ਵਰਤਦੀ ਏ। ਇਸ ਤਰ੍ਹਾਂ ਦੀਆਂ ਕਹਾਵਤਾਂ ਮਨਾਉਣ ਨਾਲ ਕੁਝ ਨਹੀਂ ਹੁੰਦਾ, ਕਿਰਪਾ ਨਾਮ ਨਾਲ ਵਰਤਦੀ ਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜੋ। ਸਤਿਗੁਰੂ ਨੇ ਤੁਸੀਂ ਦੂਰ ਨਾ ਜਾਓ। ਕਲਗੀਧਰ ਮਹਾਰਾਜ ਨੇ ਇੱਕ ਦਿਨ ਦਰਬਾਰ ਵਿੱਚ ਪੁੱਛਿਆ ਸੀ, ਕਹਿਣ ਲੱਗੇ ਸਿੱਖਾਂ ਨੂੰ ਆਖਦੇ ਆ ਭਗਤ ਕਬੀਰ ਸਾਹਿਬ ਦੇ ਵੇਲੇ ਬਾਦਸ਼ਾਹ ਕੌਣ ਸੀ, ਤੇ ਸਿੱਖਾਂ ਨੇ ਵੱਖਰੇ ਵੱਖਰੇ ਨਾਮ ਲਏ, ਤੇ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਆ, ਕਹਿਣ ਲੱਗੇ ਠੀਕ ਹੈ ਬਾਦਸ਼ਾਹ ਤੇ ਸਿਕੰਦਰ ਲੋਧੀ ਸੀ ਭਗਤ ਕਬੀਰ ਸਾਹਿਬ ਵੇਲੇ, ਪਰ ਉਹਨੂੰ ਤੇ ਕੋਈ ਯਾਦ ਨਹੀਂ ਕਰਦਾ, ਉਹਦੇ ਕੋਲ ਇੰਨਾ ਰਾਜ ਭਾਗ ਲਾਓ ਲਸ਼ਕਰ ਫੌਜਾਂ ਬਹੁਤ ਕੁਛ ਸੀ। ਕਹਿਣ ਲੱਗੇ ਸਤਿਗੁਰੂ ਹਾਂ ਕੋਈ ਨੀ ਚੇਤਾ ਕਰਦਾ। ਮਹਾਰਾਜ ਕਲਗੀਧਰ ਕਹਿੰਦੇ, ਗੁਰੂ ਸਭ ਕਹਿੰਦੇ, ਕਹਿਣ ਲੱਗੇ ਭਗਤ ਕਬੀਰ ਸਭ ਕੋਲ ਤੇ ਤਨ ਤੇ ਕੱਪੜਾ ਵੀ ਸਾਦ ਮੁਰਾਦ ਹੈ, ਸਿਰ ਤੇ ਛੱਤ ਵੀ ਸਾਦ ਮੁਰਾਦੀ ਸੀ, ਤੇ ਸ਼ਕਣ ਛਕਾਉਣ ਵਾਸਤੇ ਪਦਾਰਥ ਵੀ ਸਾਦ ਮੁਰਾਦੇ ਸਨ, ਪਰ ਭਗਤ ਕਬੀਰ ਸਾਹਿਬ ਨੂੰ ਦੁਨੀਆਂ ਲੁਕਾਈ ਨਮਸਕਾਰ ਕਰਦੀ ਹੈ, ਇਹ ਤਾਂ ਕਰਕੇ ਕਿਉਂਕਿ ਭਗਤ ਕਬੀਰ ਸਾਹਿਬ ਨੇ ਰੱਬੀ ਬੰਦਗੀ ਕੀਤੀ ਆ। ਮਹਾਰਾਜ ਕਹਿੰਦੇ ਨਾਮ ਦੀ ਵਡਿਆਈ ਹੈ, ਇੱਥੇ ਇਹ ਬਚਨ ਵਰਤਿਆ, ਕਹਿਣ ਲੱਗੇ ਜਿਹਦੇ ਹਿਰਦੇ ਅੰਦਰ ਨਾਮ ਹੈ ਉੱਥੇ ਕਾਂਸੀ ਤੇ ਮਗਹਰ ਦਾ ਕੋਈ ਸਵਾਲ ਨਹੀਂ। ਮਨੁੱਖਾ ਜਨਮ ਸਫਲ ਹੀ ਉਹਦਾ ਹੁੰਦਾ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ। ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਵਰਤਿਆ, ਮਹਾਰਾਜ ਨੇ ਚਾਰ ਉਦਾਹਰਨਾਂ ਦਿੱਤੀਆਂ। ਸਤਿਗੁਰੂ ਕਹਿੰਦੇ ਆ, ਜਿਹੜਾ ਪਸ਼ੂ ਦੁੱਧ ਨਾ ਦੇ, ਦੁੱਧ ਤੋਂ ਬਿਨਾਂ ਪਸ਼ੂ ਕਿਸੇ ਕੰਮ ਦਾ ਨਹੀਂ। ਦੂਸਰਾ ਬਚਨ ਵਰਤਿਆ, ਕਹਿਣ ਲੱਗੇ ਜਿਸ ਪੰਛੀ ਦੇ ਖੰਭ ਪੁੱਟ ਦਿਓ, ਖੰਭਾਂ ਤੋਂ ਬਿਨਾਂ ਪੰਛੀ ਕਿਸੇ ਕੰਮ ਦਾ ਨਹੀਂ। ਤੀਸਰਾ ਬਚਨ ਵਰਤਿਆ, ਜਿਸ ਬਾਦਸ਼ਾਹ ਨੂੰ ਕੋਈ ਸਲਾਮ ਨਾ ਕਰੇ, ਉਹ ਬਾਦਸ਼ਾਹ ਕਿਸ ਕੰਮ, ਉਹ ਕਾਹਦਾ ਬਾਦਸ਼ਾਹ ਜਿਹਨੂੰ ਕੋਈ ਸਲਾਮ ਨਾ ਕਰੇ। ਚੌਥਾ ਬਚਨ ਵਰਤਿਆ, ਜਿਸ ਫਸਲ ਨੂੰ ਪਾਣੀ ਨਾ ਲੱਗੇ, ਪਾਣੀ ਤੋਂ ਬਿਨਾਂ ਫਸਲ ਸੁੱਕ ਜਾਂਦੀ ਹੈ, ਕਿਸੇ ਕੰਮ ਦੀ ਨਹੀਂ। ਤੇ ਚਾਰ ਬਚਨ ਕਹਿ ਕੇ ਪੰਜਵਾਂ ਸ਼ਬਦ ਪਤਾ ਕੀ ਵਰਤਿਆ, ਕਹਿਣ ਲੱਗੇ ਦੁੱਧ ਤੋਂ ਬਿਨਾਂ ਪਸ਼ੂ ਕੰਮ ਦਾ ਨਹੀਂ, ਖੰਭਾਂ ਤੋਂ ਬਿਨਾਂ ਪੰਛੀ ਕੰਮ ਦਾ ਨਹੀਂ, ਪਾਣੀ ਤੋਂ ਬਿਨਾਂ ਫਸਲ ਕੰਮ ਦੀ ਨਹੀਂ, ਉਹ ਬਾਦਸ਼ਾਹ ਕਾਹਦਾ ਜਿਹਨੂੰ ਕੋਈ ਸਲਾਮ ਨਾ ਕਰੇ। ਕਹਿਣ ਲੱਗੇ ਉਹ ਬੰਦਾ ਕਾਹਦਾ ਜਿਸ ਬੰਦੇ ਦੇ ਹਿਰਦੇ ਵਿੱਚ ਪਰਮਾਤਮਾ ਦੀ ਬੰਦਗੀ ਤੇ ਨਾਮ ਨਹੀਂ। ਸ਼ਬਦ ਵਰਤਿਆ ਮਹਾਰਾਜ ਨੇ, ਕਹਿਣ ਲੱਗੇ ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਹੀਂ, ਕਿਆ ਸਲਾਮ ਸੁਲਤਾਨ ਬਿਹੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਇਹ ਹਿਰਦੇ ਦੀ ਕਾਲ ਕੋਠੜੀ ਕਿਸੇ ਕੰਮ ਦੀ ਨਹੀਂ। ਬਾਬਾ ਸਾਹਿਬ ਨੇ ਅੱਜ ਦੇ ਹੁਕਮ ਵਿੱਚ ਕਿਹਾ, ਕਹਿਣ ਲੱਗੇ ਮਗ ਹਰ ਕਾਸ਼ੀ ਦਾ ਕੋਈ ਭਾਵ ਨਹੀਂ, ਸੱਚ ਵੀ ਹਿਰਦੇ ਵਿੱਚ ਨਾਮ ਹੋਵੇ ਉਹ ਪਰਮੇਸ਼ਵਰ ਦੇ ਦਰ ਪ੍ਰਵਾਨ ਹੋ ਜਾਂਦਾ ਹੈ। ਜਪਜੀ ਸਾਹਿਬ ਵਿੱਚ ਆਪ ਜੀ ਨਿਤ ਪੜਦੇ ਹੋ, ਮਹਾਰਾਜ ਨੇ ਕਿਹਾ ਸੀ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰ ਗੈ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਹੁਣ ਇਹਦੇ ਅਰਥ ਕੀ ਨੇ? ਪੰਚ ਦਾ ਇੱਥੇ ਆਖਰੀ ਅਰਥ ਹੈ ਗੁਰਮੁਖ ਜਨ, ਭਗਤੀ ਕਰਨ ਵਾਲੇ, ਨਾਮ ਜਪਣ ਵਾਲੇ, ਰੱਬੀ ਬੰਦਗੀ ਕਰਨ ਵਾਲੇ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਪੰਚ ਜਨ ਨੇ, ਗੁਰਮੁਖ ਜਨ ਨੇ, ਪੰਚ ਪ੍ਰਵਾਨ, ਉਹ ਪਰਮੇਸ਼ਵਰ ਦੇ ਦਰ ਪ੍ਰਵਾਨ ਹੋ ਜਾਂਦੇ ਆ। ਪੰਚ ਪ੍ਰਧਾਨ, ਉਹ ਪਰਮੇਸ਼ਵਰ ਦੇ ਦਰ ਪ੍ਰਧਾਨ ਹੋ ਜਾਂਦੇ ਆ। ਪੰਚੇ ਪਾਵੇ ਦਰ ਗੈ ਮਾਨ, ਉਹਨਾਂ ਨੂੰ ਰੱਬੀ ਦਰਗਾਹ ਵਿੱਚ ਮਾਨ ਮਿਲਦਾ। ਪੰਚੇ ਸੋਹੇ ਦਰ ਰਾਜਾਨ, ਉਹ ਪਰਮੇਸ਼ਵਰ ਦੇ ਦਰ ਤੇ ਸੋਭਾ ਪਾਉਂਦੇ ਆ, ਤਾਂ ਕਰਕੇ ਪਾਉਂਦੇ ਆ ਕਿਉਂਕਿ ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਦਾ ਧਿਆਨ ਇੱਕ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਿਆ ਹੈ। ਮਹਾਰਾਜ ਕਹਿੰਦੇ ਗੱਲ ਪਰਮੇਸ਼ਵਰ ਦੇ ਨਾਮ ਦੀ ਹੈ, ਜਿਹਦੇ ਹਿਰਦੇ ਵਿੱਚ ਨਾਮ ਹੈ ਉਹਦਾ ਭਲਾ ਹੁੰਦਾ ਹੈ। ਆਓ ਲੜੀ ਵਾਰ ਜੋ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਆਪਾਂ ਵਿਚਾਰਦੇ ਹਾਂ, ਇੱਥੋਂ 941 ਅੰਗ ਤੇ ਸਿੱਧ ਗੋਸ਼ਟ ਦੀ ਪਵਿੱਤਰ ਵਿਚਾਰ ਚੱਲ ਰਹੀ ਆ, ਜਿਹਦੀਆਂ ਹੁਣ ਤੱਕ 26 ਪੌੜੀਆਂ ਵਿਚਾਰੀਆਂ ਜਾ ਚੁੱਕੀਆਂ। ਅਗਲਾ ਪਾਠ ਆਪ ਜੀ ਇਕਾਗਰਤਾ ਨਾਲ ਸ਼ਰਵਣ ਕਰੋ ਜੀ।
ਗੁਰਮੁਖ ਸਾਚੇ ਕਾ ਭਾਉ ਪਾਵੈ।
ਮਹਾਰਾਜ ਗੁਰੂ ਨਾਨਕ ਸਾਹਿਬ ਜੋਗੀਆਂ ਨਾਲ ਵਿਚਾਰ ਕਰਦੇ ਆ, ਤੇ ਜੋਗੀਆਂ ਨੂੰ ਆਖ ਰਹੇ ਨੇ, ਕਹਿਣ ਲੱਗੇ ਭਾਈ ਜੋਗੀ, ਸੱਚ ਇਹ ਹੈ ਜਿਹਨੇ ਆਪਣਾ ਮੁੱਖ ਗੁਰੂ ਵਾਲੇ ਪਾਸੇ ਕਰ ਲਿਆ, ਗੁਰਮੁਖ, ਗੁਰਮੁਖ ਸਾਚੇ ਕਾ ਭਾਉ ਪਾਵੈ, ਗੁਰਮੁਖ ਦੇ ਅੰਦਰ ਸੱਚੇ ਪਰਮਾਤਮਾ ਵਾਹਿਗੁਰੂ ਦਾ ਭੈ, ਉਹਦਾ ਅਦਬ ਆ ਜਾਂਦਾ, ਉਹਦੇ ਭਾਉ ਵਿੱਚ ਤੁਰਦਾ ਹੈ। ਬਾਣੀ ਵਿੱਚ ਆਪਾਂ ਬਚਨ ਵੀ ਪੜ੍ਹਦੇ ਹਾਂ, ਨਿਰਮਲ ਭਾਉ ਪਾਇਆ ਹਰ ਗੁਣ ਗਾਇਆ। ਗੁਰੂ ਰਾਮਦਾਸ ਮਹਾਰਾਜ, ਜਿਹਦੇ ਅੰਦਰ ਨਿਰਮਲ ਭਾਉ ਆ ਜਾਏ ਪਰਮਾਤਮਾ ਦਾ, ਉਹ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਂਦਾ ਹੈ। ਤੇ ਗੁਰਮੁਖੋ ਭੈ ਕਿਹੋ ਜਿਹਾ ਚਾਹੀਦਾ, इतिहास विच जिक्र है कि गुरु अंगद साहब सच्चे पातशाह महाराज ना जी, गुरु अंगद साहब सच्चे पातशाह दूसरे खडूर साहब की धरती ते विराजमान ने, ते गुरु अमरदास महाराज जी हजे सेवा विच ने। ते एक दिन सतगुरु महाराज गुरु घर तो कुछ दूर गए सैर करन, ते जदों वापसी ते आ रहे ने शामां ढल गईआं, ते खडूर साहब की धरती ते गुरु अंगद साहब आए, ते नाल ही बाबा अमरदास जी सन सेवा विच। जदों वापस आ गए दूसरा दिन चढ़िया, गुरु अंगद साहब जी दा दरबार सजिया, ते बाबा अमरदास जी ना जी हजे सेवा विच ने, ते उन्होंने अपनी बांह नूं बन्निया होया, गल विच दी पा के ना परना बन्निया होया अपनी बांह नूं, ते सतगुरु दे दरबार विच गए। गुरु अंगद साहब आखदिया कहन लगे, पुरखा, महाराज ने शब्द वरतदे सन, पुरखा कहन लगे तेरी बांह नूं सट लग गई। बाबा अमरदास जी नूं पुछिया इहनूं बन्निया है, अगो गुरु अमरदास बाबा अमरदास जी ने कहा, कह लगे हां सतगुरु, कल शामी तुहाडे नाल तुरदिया, कल शामी तुहाडे नाल तुरदिया ए बांह अगे निकल गई सी, मेरे मन विच आ गया ओ मना, अज तुरदिया गुरु तो तन दा एक अंग एक बांह अगे निकली है, कदी ए ना होवे कल नू गुरु दा पै मिटा के तेरा मन ही अगे निकल जाए। इनू क्या जांदे गुरु दा पै। इथे महाराज कह रहे ने, कह लगे गुरमुख साचे का भौ पावे, गुरमुख है जिदा मुख गुरु वाले पासे है, ओ ते अपने तन दी क्रिया कदी गुरु तो बाहर नहीं करदा, भाव अपने तन दा एक एक इंद्रा गुरु चरणा में जोड़दा, ओ अपना मन कदी गुरु तो अगे नहीं करदा, गुरु दे पै विच तुरदा है।
गुरमुख बाणी अकड़ कढ़ावै,
हुण इथे वचन आया गुरमुख बाणी अकड़ कढ़ावै, कहन लगे गुरु दी बाणी गुरु दा उपदेश अकड़ कढ़ावै दा अर्थ ना घड़ी हुई मत, बकारा वाली मत, विषयां वाली मत, जदों कोई गुरु चरणा में जुड़दा ते गुरु अकड़ मत नूं घड़ दिंदा है, गुरु उस मत दा भला कर दिंदा है। ਆਪਾਂ ਬਾਣੀ ਵਿਚ ਬਚਨ ਪੜਦੇ ਆ ਭਗਤ ਕਬੀਰ ਸਾਹਿਬ ਦਾ, ਉਹਨਾਂ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਇੱਕ ਮਤ ਮੇਰੇ ਕੋਲ ਪਹਿਲਾਂ ਸੀ, ਉਹ ਕੁਰੂਪ ਸੀ, ਉਹਦੇ ਭੈੜੇ ਲੱਛਣ ਸਨ, ਉਹਦੀ ਕਿਸਮ ਚੰਗੀ ਨਹੀਂ ਸੀ, ਪਰ ਕਹਿਣ ਲੱਗੇ ਮੈਂ ਗੁਰੂ ਕੋਲ ਗਿਆ ਤੇ ਗੁਰੂ ਕੋਲ ਪਹਿਲਾਂ ਵਾਲੀ ਮਤ ਦਾ ਭਾਂਡਾ ਦਿੱਤਾ ਉਲਟਾ, ਜਿਹੜੀ ਕੁਰੂਪ ਕੁਜਾਤ ਤੇ ਕੁਲੱਖਣੀ ਸੀ, ਮੈਨੂੰ ਮੇਰੇ ਮੁਰਸ਼ਦ ਨੇ ਇੱਕ ਮਤ ਦਿੱਤੀ ਜਿਹੜੀ ਸਰੂਪ ਹੈ, ਸੁਜਾਨ ਹੈ, ਜਿਹੜੀ ਸੁਲੱਖਣੀ ਹੈ, ਜਿਹਦੇ ਲੱਛਣ ਚੰਗੇ ਨੇ, ਤੇ ਮੈਂ ਅਰਦਾਸ ਕਰਦੇ ਪਰਮਾਤਮਾ ਅੱਗੇ, ਮਾਲਕਾ ਚੰਗਾ ਹੋਇਆ ਮੇਰੀ ਪਹਿਲਾਂ ਵਾਲੀ ਪਾਪਾਂ ਵਾਲੀ ਮਤ ਵਿਕਾਰਾਂ ਵਾਲੀ ਮਤ ਬਿਰਸ ਗਈ, ਜਿਹੜੀ ਮਤ ਮੇਰੇ ਅੰਦਰ ਹੁਣ ਆ ਗਈ ਇਹ ਜੁਗ ਜੁਗ ਮੇਰੇ ਅੰਦਰ ਟਿਕ ਜਾਏ। ਇਹ ਸ਼ਬਦ ਆਉਂਦੇ ਬਾਣੀ ਅੰਦਰ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈ ਹੈ ਬੁਰੀ, ਜਿਹਨ ਮੈਨੂੰ ਰੱਬ ਦੇ ਘਰ ਬੁਰਿਆਂ ਪਾਉਣਾ ਸੀ, ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈ ਹੈ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਧਰ ਧਰੀ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਕਿਉਂਕਿ ਗੁਰੂ ਕੋਲ ਜਦੋਂ ਕੋਈ ਆਉਂਦਾ ਨਾ, ਸੱਚ ਵੇ ਗੁਰੂ ਅਕਾਲ ਭੈੜੀ ਮਤ ਨੂੰ ਘੜ ਕੇ ਗੁਰੂ ਪਵਿੱਤਰ ਕਰ ਦਿੰਦਾ। ਗੁਰਮੁਖ ਇਤਿਹਾਸ ਵਿੱਚੋਂ ਪੜੋ, ਜਿਨ੍ਹਾਂ ਨੇ ਵੀ ਗੁਰੂ ਦੀ ਸ਼ਰਨ ਲਈ, ਕੌਡਾ ਰਾਕਸ਼ਸ ਗੁਰੂ ਚਰਨਾਂ ਵਿੱਚ ਆਇਆ, ਮਹਾਰਾਜ ਨੇ ਕੌਡੇ ਨੂੰ ਗੁਰਮੁਖ ਬਣਾ ਦਿੱਤਾ। ਮਾਰੇ ਕੋਲ ਸੱਜਣ ਠੱਗ ਆਇਆ, ਇੱਕ ਵਚਨ ਕਿਹਾ ਸੱਜਣ ਪੁਰਖ ਬਣਾ ਦਿੱਤਾ। ਭੂਮੀਆਂ ਚੋਰ ਆਇਆ, ਭੂਮੀਆਂ ਸਾਧ ਬਣਾ ਦਿੱਤਾ। ਗੁਰੂ ਜਦੋਂ ਬਖਸ਼ਿਸ਼ ਕਰਦਾ, ਅਗਿਆਨੀ ਤਰਲੋਚਨ ਸਿੰਘ ਪਮਦੀ ਉਹਨਾਂ ਇੱਕ ਪੁਸਤਕ ਵਿੱਚ ਦਾਸਤਨ ਸਿੱਖ ਸਲਤਨਤ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਮਾਧੋ ਦਾਸ ਜਿਸ ਦਿਨ ਗੁਰੂ ਕਲਗੀਧਰ ਜੀ ਨੂੰ ਮਿਲਦੇ ਨੇ, ਤੇ ਗੁਰੂ ਕਲਗੀਧਰ ਮਹਾਰਾਜ ਗੋਦਾਵਰੀ ਦੇ ਕੰਢੇ ਇੱਕ ਸ਼ਬਦ ਆਖਦੇ ਆ, ਕਹਿਣ ਲੱਗੇ ਉਹ ਭਲਿਆ ਤੂੰ ਸ਼ਿਕਾਰ ਕਰਦਾ ਸੀ, ਹੱਥ ਵਿੱਚੋਂ ਭਾਵੇਂ ਤੂੰ ਤੀਰ ਕਮਾਨ ਸ਼ਸਤਰ ਸੁੱਟ ਦਿੱਤੇ, ਪਰ ਸਾਚੇ ਵਿੱਚ ਤੂੰ ਸ਼ਿਕਾਰ ਕਰਨ ਦੀ ਬਿਰਤੀ ਨਹੀਂ ਤਿਆਗੀ। ਮਾਧੋ ਦਾਸ ਨੂੰ ਸ਼ਬਦ ਵਰਤਿਆ ਮਹਾਰਾਜ ਨੇ, ਕਹਿਣ ਲੱਗੇ ਪਹਿਲਾਂ ਤੂੰ ਜੰਗਲ ਵਿੱਚ ਜਾ ਕੇ ਜੀਵਾਂ ਦਾ ਸ਼ਿਕਾਰ ਕਰਦਾ ਸੀ, ਤੇ ਹੁਣ ਤੂੰ ਇੱਥੇ ਜਦੋਂ ਕੋਈ ਤੇਰੇ ਕੋਲ ਆ ਕੇ ਤੇਰੇ ਤਖ਼ਤ ਤੇ ਤੇਰੇ ਆਸ਼ਰਮ ਵਿੱਚ ਬਹਿੰਦਾ ਹੈ, ਤੂੰ ਉਹਦਾ ਤਖਤਾ ਉਲਟਾ ਕੇ ਇਸ ਤਰ੍ਹਾਂ ਹੱਸਦਾ ਜਿਵੇਂ ਸ਼ਿਕਾਰੀ ਬੰਦਾ ਸ਼ਿਕਾਰ ਮਾਰ ਕੇ ਹੱਸਦਾ, ਤੂੰ ਬੇਇੱਜ਼ਤ ਕਰਕੇ ਹੱਸਦਾ, ਹੁਣ ਤੂੰ ਬੰਦਿਆਂ ਦਾ ਸ਼ਿਕਾਰ ਕਰਦਾ। ਸਤਿਗੁਰੂ ਨੇ ਇੱਕ ਬਚਨ ਕਿਹਾ ਤੇ ਮਾਧੋ ਦਾਸ ਬੈਰਾਗੀ ਨਾ ਜੀ ਮਰ ਦੇ ਚਰਨਾਂ ਤੇ ਸੀਸ ਝੁਕਾ ਦਿੰਦਾ। ਇੱਕ ਸ਼ਬਦ ਦਾ ਬਾਣ ਲੱਗਿਆ, ਮਹਾਰਾਜ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਕਿੱਧਰ ਤੁਰਿਆ ਫਿਰਨਾ, ਆ ਮੈਂ ਤੈਨੂੰ ਦੱਸਾਂ, ਜੇ ਸ਼ਿਕਾਰ ਹੀ ਕਰਨਾ, ਉਹ ਪਾਪੀ ਮਨੁੱਖ ਜਿਨ੍ਹਾਂ ਨੇ ਜ਼ੁਲਮਾਂ ਦੀ ਇੰਤਹਾ ਕਰ ਦਿੱਤੀ ਆ, ਦੇਖ ਜਿਨ੍ਹਾਂ ਨੇ ਜ਼ੁਲਮ ਕਰ ਕਰਕੇ ਤੇ ਉਹਨਾਂ ਨੇ ਪਾਪ ਕਰਮ ਕੀਤੇ, ਉਹਨਾਂ ਨੂੰ ਸੋਧਾ ਲਾਈਏ। ਤੇ ਆਪ ਜੀ ਨੂੰ ਪਤਾ ਹੋਵੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਜੁੜ ਕੇ ਮਾਧੋ ਦਾਸ ਬੈਰਾਗੀ ਸਤਿਗੁਰੂ ਦਾ ਬਚਨ ਸੁਣ ਕੇ ਅੰਮ੍ਰਿਤ ਦੀ ਦਾਤ ਲੈ ਕੇ ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਬਣਦਾ ਤੇ ਗੁਰੂ ਕਲਗੀਧਰ ਮਹਾਰਾਜ ਨਾਦੇੜ ਦੀ ਧਰਤੀ ਤੋਂ ਪੰਜ ਤੀਰ ਤੇ ਪੰਜ ਸਿੱਖ ਨਾਲ ਤੋਰਦੇ ਆ, ਬਚਨ ਕਰਕੇ ਤੋਰਦੇ ਆ, ਉਹੀ ਬਾਬਾ ਬੰਦਾ ਸਿੰਘ ਬਹਾਦਰ ਫਿਰ ਜ਼ੁਲਮ ਕਰਨ ਵਾਲਿਆਂ ਨੂੰ ਸਜਾਵਾਂ ਦਿੰਦਾ। ਮੈਂ ਕਈ ਵਾਰੀ ਅਰਜ਼ ਕਰਨਾ, ਤਿੰਨ ਵਾਰੀ ਬੱਚਿਆਂ ਦੀ ਘਟਨਾਵਾਂ ਘਟੀਆਂ, ਇਹ ਮੈਂ ਤਾਂ ਕਿ ਆ ਦਸੰਬਰ ਦਾ ਮਹੀਨਾ ਸੀ, ਆਪ ਜੀ ਨੂੰ ਪਤਾ ਹੋਵੇ ਦਸੰਬਰ ਦੇ ਮਹੀਨੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਆ। ਤਿੰਨ ਘਟਨਾਵਾਂ ਉਹਨਾਂ ਦੇ ਜੀਵਨ ਵਿੱਚ ਬੱਚਿਆਂ ਦੀਆਂ ਘਟਨੀਆਂ। ਪਹਿਲੀ ਵਾਰ ਉਹਨੇ ਅੱਖਾਂ ਨਾਲ ਜਦੋਂ ਮਿਰਗੀ ਦਾ ਸ਼ਿਕਾਰ ਕੀਤਾ ਤੇ ਦੇਖਿਆ ਵੀ ਮਿਰਗੀ ਦੇ ਬੱਚੇ ਤੜਫ ਕੇ ਮਰ ਗਏ, ਬੰਦਾ ਬੈਰਾਗੀ ਹੋ ਗਿਆ, ਮਾਧੋ ਦਾਸ ਬਣ ਗਿਆ, ਬੈਰਾਗੀ ਹੋ ਗਿਆ। ਦੂਸਰੀ ਵਾਰ ਜਦੋਂ ਕਲਗੀਧਰ ਜੀ ਤੋਂ ਉਹਨੇ ਸੁਣਿਆ ਕਿ ਵਜ਼ੀਰ ਖਾਂ ਪਾਪੀ ਵਰਗਿਆਂ ਨੇ ਛੋਟੇ ਸਾਹਿਬਜ਼ਾਦੇ ਸਤਿਗੁਰੂ ਕੇ ਬੱਚਿਆਂ ਨੂੰ ਸ਼ਹੀਦ ਕੀਤਾ, ਉਹੀ ਬੈਰਾਗੀ ਬੰਦੇ ਦੇ ਅੰਦਰ ਜੋਸ਼ ਭਰ ਗਿਆ, ਰੋਹ ਆ ਗਿਆ। ਤੇ ਤੀਸਰੀ ਵਾਰ ਜਦੋਂ ਫਰਕਸ਼ੀਰ ਉਹਨੂੰ ਦਸੰਬਰ ਮਹੀਨੇ ਵਿੱਚ ਗ੍ਰਿਫਤਾਰ ਕਰਕੇ ਤੇ ਮਈ ਦੇ ਮਹੀਨੇ 1716 ਵਿੱਚ ਜਾ ਕੇ ਸ਼ਹੀਦ ਕਰਦਾ, ਸ਼ਹੀਦ ਕਰਨ ਤੋਂ ਪਹਿਲਾਂ ਉਹਦੇ ਮੁੱਖ ਵਿੱਚ ਉਹਦੇ ਆਪਣੇ ਬੱਚੇ ਦਾ ਭਾਈ ਅਜੈ ਸਿੰਘ ਦਾ ਮੁੱਖ ਵਿੱਚ ਕਲੇਜਾ ਪਾਉਂਦਾ, ਮੂੰਹ ਵਿੱਚ ਪਾਉਂਦਾ ਬੰਦਾ ਸਿੰਘ। ਉਹ ਉਸ ਦਿਨ ਗੁਰੂ ਕੀ ਰਹਿਮਤ ਲੈ ਕੇ ਪਾਣਾ ਵੀ ਮੰਨ ਗਿਆ, ਸਤ ਬਚਨ ਕਹਿ ਕੇ ਮੰਨ ਗਿਆ। ਮੈਂ ਬੇਨਤੀ ਕਹਿ ਰਿਹਾ ਜਦੋਂ ਗੁਰੂ ਦੇ ਚਰਨਾਂ ਵਿੱਚ ਜਦੋਂ ਕੋਈ ਆਉਂਦਾ ਗੁਰੂ ਅਘੜ ਨੂੰ ਘੜ ਦਿੰਦਾ। ਗੁਰੂ ਨਾਨਕ ਸਾਹਿਬ ਨੇ ਬਚਨ ਵਰਤੇ ਇੱਥੇ, ਕਹਿਣ ਲੱਗੇ ਗੁਰਮੁਖ ਬਾਣੀ ਅਘੜ ਕਢਾਵੈ, ਗੁਰੂ ਕਿਰਪਾ ਕਰਕੇ ਅਘੜ ਨੂੰ ਘੜ ਦਿੰਦਾ, ਉਹਦੀ ਮਤ ਨੂੰ ਸਮਤ ਕਰ ਦਿੰਦਾ ਹੈ।
ਗੁਰਮੁਖ ਨਿਰਮਲ ਹਰ ਗੁਣ ਗਾਵੈ,
ਗੁਰੂ ਚਰਨਾਂ ਵਿੱਚ ਹੀ ਜੁੜ ਕੇ ਫਿਰ ਕੋਈ ਸੱਚ ਜਾਣੋ ਉਸ ਪਰਮੇਸ਼ਵਰ ਨਿਰਮਲ ਦੇ ਗੁਣਾਂ ਨੂੰ ਗਾਉਂਦਾ ਹੈ। ਗੁਰੂ ਉਹਨੂੰ ਤਾਕੀਦ ਕਰਦਾ, ਭਲਿਆ ਮਨੁੱਖਾ ਜਨਮ ਪਰਮੇਸ਼ਵਰ ਦੀ ਭਗਤੀ ਲਈ ਮਿਲਿਆ। ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਗੁਰ ਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ। ਤੇ ਅੱਗੇ ਇਹਨਾਂ ਦੀ ਚਾਰ ਗੱਲਾਂ ਮਹਾਰਾਜ ਨੇ ਕਹੀਆਂ, ਕਹਿਣ ਲੱਗੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਨੀ, ਭੱਜ ਲੇ ਰੇ ਮਨ ਸਾਰੰਗ ਪਾਣੀ। ਮਹਾਰਾਜ ਕਹਿੰਦੇ ਜਿੰਨਾ ਸਮਾਂ ਬਜ਼ੁਰਗੀ ਨਹੀਂ ਆਈ, ਤੈਨੂੰ ਮੌਤ ਨੇ ਗ੍ਰਸਿਆ ਨਹੀਂ, ਤੂੰ ਤੰਦਰੁਸਤ ਹੈ, ਤੇਰੀ ਜ਼ੁਬਾਨ ਛਿੜਕਦੀ ਨਹੀਂ, ਬੋਲਣ ਦੇ ਸਮਰੱਥ ਹੈ, ਉਹਨਾਂ ਸਮਾਂ ਤੂੰ ਪਰਮੇਸ਼ਵਰ ਦੀ ਭਗਤੀ ਕਰਿਆ ਕਰ। ਪਰ ਭਗਤੀ ਮਨੁੱਖ ਤਾਂ ਕਰਦਾ, ਨਾਮ ਨਾਲ ਤਾਂ ਜੁੜਦਾ, ਜਦੋਂ ਕੋਈ ਗੁਰੂ ਚਰਨਾਂ ਵਿੱਚ ਜੁੜਦਾ ਉਹ ਪਰਮੇਸ਼ਵਰ ਦੇ ਨਿਰਮਲ ਗੁਣਾਂ ਨੂੰ ਗਾਉਂਦਾ ਹੈ।
ਗੁਰਮੁਖ ਪਵਿੱਤਰ ਪਰਮ ਪਦ ਪਾਵੈ,
ਜਦੋਂ ਕੋਈ ਗੁਰੂ ਚਰਨਾਂ ਵਿੱਚ ਜੁੜਦਾ ਪਵਿੱਤਰ ਪਰਮ ਪਦ ਪਾਵੈ, ਉਹ ਬਹੁਤ ਉੱਚੀ ਅਵਸਥਾ ਦਾ ਮਾਲਕ ਬਣ ਜਾਂਦਾ। ਪਰਮ ਪਦ ਦਾ ਅਰਥ ਹੈ ਵਿਕਾਰਾਂ ਤੋਂ ਰਹਿਤ, ਉਹਦੀ ਬਹੁਤ ਉੱਚੀ ਅਵਸਥਾ ਹੋ ਜਾਂਦੀ ਆ। ਜਿਹਨੂੰ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਦਿਓ, ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ।
ਗੁਰਮੁਖ ਰੋਮ ਰੋਮ ਹਰ ਧਿਆਵੈ,
ਗੁਰੂ ਚਰਨਾਂ ਵਿੱਚ ਜੁੜਿਆ ਹੋਇਆ ਸਿੱਖ ਤਨ ਮਨ ਕਰਕੇ ਰੋਮ ਰੋਮ ਕਰਕੇ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦਾ ਹੈ।
ਨਾਨਕ ਗੁਰਮੁਖ ਸਾਚ ਸਮਾਵੈ,
ਗੁਰੂ ਦੀ ਟੇਕ ਲੈ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਆ, ਕਹਿਣ ਲੱਗੇ ਉਹ ਅਵਨਾਸ਼ੀ ਜਿਹੜਾ ਨਾਸ਼ ਰਹਿਤ ਪਰਮਾਤਮਾ ਸੱਚਾ ਹੈ, ਉਹ ਸੱਚੇ ਵਿੱਚ ਮਨੁੱਖ ਸਮਾ ਜਾਂਦਾ। ਉਹ ਇੱਕੋ ਪਰਮਾਤਮਾ ਨਾਸ਼ਵੰਤ ਹੈ, ਜਿਹੜਾ ਕਦੀ ਨਾਸ਼ ਨਹੀਂ ਹੁੰਦਾ, ਅਵਨਾਸ਼ੀ ਹੈ, ਬਾਕੀ ਸਭ ਕੁਝ ਨਾਸ਼ਵੰਤ ਹੈ। ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ। महाराज ने बाणी विच किया ना देव दानवा नारा ना सिद्ध साधका तरा अस्त एक दिगर कुई एक तुई एक तुई एथे ना देवते ना दानव ने राक्ष ने ना आम लोक ने किसे बह रह नहीं रहना जे एथे टेके रहना ते एक परमात्मा है सतगुरु कहिंदे नानक गुरमुख सात समावे गुरु दी मत लेके गुरमुख उस परमेश्वर सच विच समा जांदा है
गुरमुख परचय वेद बिचारी
एथे जिहड़ा परचय शब्द आया है ना एदा अखरी अर्थ डूंगी साध कोई किसे विच परच जाए एक मेक हो जाए गुरु नानक साहब कहिंदे गुरमुख परचय गुरु दी मत लेके कोई परमेश्वर नाल इना पतीत जांदा है परच जांदा है डूंगी सांझ पा लेंदा है वेद विचारी मानो ओ वेदां दा ज्ञाता हो जांदा है उन वेद विचारन दी लोड़ नहीं जिहड़ा शब्द विच इना जुड़ जाए गुरु चरणा विच इना जुड़ जाए गुरमुख परचय वेद विचारी डूंगी साज पाउन वाला वेदां दा ज्ञाता हो जांदा है
गुरमुख परचय तरिया तारी
जिहड़ा गुरु वल मुख करदा है महाराज कह लगे ओ एनी डूंगी सांझ पा लेंदा है इस पवजल नू तरिया तारी इस पवजल संसार नू पार कर जांदा है इनू पार करके अपना जीवन सवारदा है
गुरमुख परचय सो शब्द ज्ञानी
जेड़ा गुरु दा पल्ला पकड़दा है ओ एनी डूंगी सांझ पाउंदा है कि शब्द ज्ञानी दा अर्थ है उनू परमेश्वर दे दर दा ज्ञान हो जांदा है ओ परमेश्वर दे गहरे भाव नू परमेश्वर दे अनुभव नू समझदा है ज्ञानवान हो जांदा है
गुरमुख परचय अंतर भेद जानी
गुरु चरणा विच जुड़ के ही कोई अंतर भेद जानी अंतर भेद जानी दा अर्थ है वो अपने अंदर दी आत्मक सूज नू ज्ञात कर लेंदा है भगत कबीर साहब दे एक वचन आंदा है जिथे आखदे देही गावा जियो धर्मे तो बसे पंच किरसाना नैनू नकटू श्रव नू रसपत इंद्री कया ना मान है बाबा अब न बसो ए गांव करी करी का लेखा मांगे कायत चेतू नाओ ए है अंतर आत्मे दी सूज उंज बंदा कदी अपने आप ते ख्याल नहीं करदा पर सतगुरु कहिंदे आ जदों कोई गुरमुख गुरु चरणा वे जुड़दा है उनू ज्ञात आउंदी है ए शरीर है इहदे पंज इंद्रे ने पंज कर्म इंद्रे पंज ज्ञान इंद्रे ने अखा नास का रसना ए पंज किरसान ने ते किरसान कहने तो बार होण ते चंगे कर्म नहीं करदे ओ अरदास करके आखदे कहत कबीर सुनोरे संतो खेत ही करो नबेरा अब की बार बख्श बंदे को बहुर ना भवजल फेरा ए ओ आखदे जड़ा अंतरगत आत्मक दी सूज जानदा है
गुरमुख पाईया अलख अपार
गुरु चरणा में जुड़ के उस अलख परमात्मा जड़ा लखिया नहीं जा सकता अपार जी दा पारा वर अंत कोई नहीं ओदे चरणा विच जुड़ जांदा है ओदे अलख नू लखण दा यतन करदा है भाव ओदे चरणा विच जुड़ के जीवन नू सवारदा है
नानक गुरमुख मुक्त द्वार
गुरु चरणा विच जुड़ के ही कोई गुरमुख गुरु नानक साहिब कहिंदे जोगियो सिद्धो ओ मुक्ति दा दर प्राप्त कर लैंदा है ओ मुक्त हो जांदा है जदों कोई गुरु चरणा विच जुड़दा है गुरु रामदास महाराज दे चरणा विच चार सिख आए सन भाई नैया भाई तुलसा बहोरा भाई जापा ते भाई मैया चारा क्या महाराज ग्रिस्त विच गुरमुख किवें बणीदा है छह गल्लां महाराज ने कहियां गुरु रामदास जी ने कहन लगे पहला काम करियो जिवें घर ग्रिस्ती दे कम्मां नूं ने कर दिओ बाणी नूं ने करियो दूजा काम करियो बाणी पढ़ के विचारियो जरूर तीजा काम करियो पढ़ विचार के ख्याल करियो गुरु की कहिंदा मैं की करदा चौथा काम करियो बाणी पढ़दिया नाम जपदिया कई बारी मनुआ टिकदा नहीं इनू दृढ़ करके टिका लियो पंजवां वचन वरत्या कह लगे अरदास करियो जदों नाम विच सुरत जुड़ जाए जिवें बच्ची दे सिर ते पानी दा घड़ा रखिया हुंदा है बाहरी तौर ते गल्लां भी करदी पर सुरत पानी दे घड़े विच इस तरह सुरत नूं टिकायो ए बख्शिशां गुरु रामदास जी ने कहियां सी कहन लगे ओ गुरमुख बन जांदा है जिहड़ा इस तरह बाणी नाम नाल जुड़दा है सतगुरु किरपा करे सतगुरु दी किरपा दा सदका अज अमृत वेले जो साहिब ने हुक्मनामा साहिब बख्शिया ਉਹਦੀ ਵਿਚਾਰ ਆਪਾਂ ਗੁਰੂ ਕਿਰਪਾ ਨਾਲ ਕੀਤੀ ਹੈ, ਬਾਣੀ ਵਿਚਾਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਨੇ, ਕਿਰਪਾ ਕਰਕੇ ਬਖਸ਼ ਦੇਣੀਆਂ ਦੀ ਸੰਗਤ ਸਤਿਗੁਰੂ ਬਖਸ਼ਣ ਯੋਗ। ਗੁਰੂ ਰਾਮਦਾਸ ਜੀ ਦਾ ਕੋਟਾਨ ਕੋਟ ਸ਼ੁਕਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਇਹ ਆਪ ਬਖਸ਼ਿਸ਼ ਕੀਤੀ, ਆਪ ਸਮੁੱਚੀ ਸੰਗਤ ਦਾ ਧੰਨਵਾਦ, ਪਿਆਰ ਨਾਲ ਬੈਠ ਕੇ ਵਿਚਾਰ ਸੁਣੇ, ਪ੍ਰਬੰਧਕ ਕਮੇਟੀ ਸਿੰਘ ਸਾਹਿਬਾਨ ਜੀ ਹੁਣੀ ਸਭ ਦਾ ਧੰਨਵਾਦ ਜੀ, ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਗੁਰਮੁਖ ਪਾਈਐ ਅਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।